ਇਹ ਇਹਨਾਂ ਨੇ ਕੇਸ ਕੀ ਰੱਖਿਆ? ਪੰਜਵੇਂ ਕਕਾਰ ਦੀ ਥਾਂ ਕੇਸਾਂ ਦੀ ਥਾਂ ਤੇ, ਜਦੋਂ ਕੇਸ ਸਿੱਖੀ ਦੇ ਨਿਸ਼ਾਨ ਨੇ, ਜੇ ਮੋਨੇ ਦੇ ਕਿਰਪਾਨ ਪਾ ਦੇਈਏ ਤੇ ਕਛਹਿਰਾ ਪਾ ਦੇਈਏ ਤੇ ਕੜਾ ਪਾ ਦੇਈਏ, ਕੰਘਾ ਦੇ ਦੇਈਏ, ਕਿੱਥੇ ਟੰਗੇਗਾ? ਉਹਦਾ ਅਸਰ ਕੀ ਹੋਵੇਗਾ? ਇਸ ਕਰਕੇ ਇਹਨਾਂ ਵਿਚਾਰਾਂ ਤੋਂ ਪਰੇ ਜੋ ਦਸਵੇਂ ਪਾਤਸ਼ਾਹ ਨੇ ਟਕਸਾਲ ਹੈ, ਟਕਸਾਲ ਦਸਵੇਂ ਪਾਤਸ਼ਾਹ ਨੇ ਚਲਾਈ ਹੈ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਸਦਾ ਹੀ, 1704 ਦੇ ਵਿੱਚ ਬਖਸ਼ਿਸ਼ ਕੀਤੀ ਹੈ ਸਤਿਗੁਰੂ ਨੇ, ਆਪ ਮਰਿਆਦਾ ਚਲਾਈ ਸ੍ਰੀ ਦਮਦਮਾ ਸਾਹਿਬ, ਉਹ 1699 ਵਿੱਚ ਚਲਾਈ। ਬਾਬਾ ਦੀਪ ਸਿੰਘ ਜੀ ਨੇ ਆਪ ਅੰਮ੍ਰਿਤ ਛਕਿਆ, ਸਾਰੇ ਸਿੰਘਾਂ ਨੇ ਆਪ ਅੰਮ੍ਰਿਤ ਛਕਿਆ ਮਹਾਰਾਜ ਜੀ ਕੋਲੋਂ, ਉਹਨਾਂ ਨੇ ਸਾਰੀ ਮਰਿਆਦਾ ਆਪ ਦੇਖੀ ਚਲਾਈ, ਬਾਬਾ ਗੁਰਬਖਸ਼ ਸਿੰਘ ਜੀ, ਰਾਮ ਕੁਆਰ ਵਰਗਿਆਂ ਨੇ। ਅਤੇ ਫਿਰ ਜਿਹੜੀ ਟਕਸਾਲ ਦਸਵੇਂ ਪਾਤਸ਼ਾਹ ਨੇ ਪ੍ਰਾਰੰਭ ਕੀਤੀ ਹੈ, ਕਿਸੇ ਦੇ ਪ੍ਰਾਈਵੇਟ ਸੰਸਥਾ ਨਹੀਂ ਜਾਂ ਕਿਸੇ ਦੀ ਵੱਖਰੀ ਸੰਸਥਾ ਨਹੀਂ, ਮਹਾਰਾਜ ਦੇ ਚਲਾਈ ਵਾਲੀ ਸੰਸਥਾ, ਜਿਹੜੀ ਸੰਸਥਾ ਕਰਵਾਈ ਹੈ, ਜਿਹੜੀ ਸੰਸਥਾ ਚਲਾਈ ਹੈ ਮਹਾਰਾਜ ਨੇ। ਇਸ ਕਰਕੇ ਕਈ ਲੋਕ ਕਿੰਤੂ ਪ੍ਰੰਤੂ ਕਰਦੇ, ਅਸਲ ਵਿੱਚ ਕਿੰਤੂ ਪ੍ਰੰਤੂ ਤਾਂ ਕਰਦੇ ਨੇ ਕਿਉਂਕਿ ਟਕਸਾਲ ਵਿੱਚ ਜਦੋਂ ਅੰਮ੍ਰਿਤ ਛਕਾਉਂਦੇ ਹਾਂ, ਰਹਿਤ ਰਖਾਉਂਦੇ ਹਾਂ, ਬਾਣੀ ਪੜ੍ਹਾਉਂਦੇ ਹਾਂ, ਸੰਥਿਆ ਕਰਾਉਂਦੇ ਹਾਂ, ਉਹਨਾਂ ਨੂੰ ਇਹ ਹੁੰਦਾ ਕਿ ਇੱਥੋਂ ਗੁਰਸਿੱਖ ਪੂਰਨ ਰਹਿਤ ਵਿੱਚ ਪਰਪੱਕ ਹੋ ਕੇ ਨਿਕਲਦੇ ਨੇ, ਇਹਨਾਂ ਤੋਂ ਹੀ ਜ਼ਿਆਦਾ ਸਾਨੂੰ ਖਤਰਾ ਹੈ। ਅਤੇ ਬਾਕੀ ਜਿਹੜੇ ਆਏ ਨੇ ਨਕਲੀ ਅੰਮ੍ਰਿਤ ਛਕਾਤਾ, ਕਦੇ ਉਹ ਬਾਣੀਆਂ ਘਟਾ ਕੇ ਛਕਾਤਾ, ਅਗਲੇ ਕਹਿੰਦੇ ਇਹ ਤਾਂ ਚਲੋ ਜਿਹੇ ਜੇ ਅੰਮ੍ਰਿਤ ਛਕਾਇਆ ਉਹੋ ਜਿਹੇ ਸਿੱਖ ਹੋਣਗੇ। ਜੇ ਸਿੱਖ ਪਰਪੱਕਤਾ ਵਾਲਾ ਹੋਵੇ, ਪਰਪੱਕਤਾ ਵਾਲੇ ਪੰਜ ਪਿਆਰੇ ਹੋਣ, ਰਹਿਤ ਮਰਿਆਦਾ ਨਾਲ ਅੰਮ੍ਰਿਤ ਛਕਾਇਆ ਜਾਵੇ, ਬਾਣੀ ਪੂਰੀ ਪੜ੍ਹਦਾ ਹੋਵੇ, ਉਸੇ ਨੂੰ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ, ਤਬ ਲਗ ਤੇਜ ਦਿਉਂ ਮੈਂ ਸਾਰਾ। ਤਾਂ ਹੀ ਉਹ ਤੇਜ ਪ੍ਰਤਾਪ ਮਹਾਂਪੁਰਖਾਂ ਨੂੰ ਦਿੱਤਾ ਅਕਾਲ ਪੁਰਖ ਵਾਹਿਗੁਰੂ, ਜਿਹੜਾ ਰਹਿਤ ਮਰਿਆਦਾ 'ਚ ਪੂਰਾ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੂੰ ਮੰਨਦਾ ਹੀ ਨਹੀਂ, ਉਹਨੂੰ ਆਪਾਂ ਸਿੱਖ ਵੀ ਕਿੱਥੋਂ ਮੰਨ ਲਈਏ? ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਨੇਤਰਾਂ ਵਿੱਚ ਅੰਮ੍ਰਿਤ, ਇਸ ਵਾਸਤੇ ਪਾਈਦਾ ਕਿ ਸਿੰਘ ਦੀ ਨਿਗਾਹ ਪਰਮੇਸ਼ਰ ਵਿੱਚ ਰਹੇ, ਮੰਦ ਦ੍ਰਿਸ਼ਟੀ ਨਾ ਹੋਵੇ ਅਤੇ ਦੁਸ਼ਮਣ ਸਾਹਮਣੇ ਨਿਗਾਹ ਕਦੇ ਥੱਲੇ ਨਾ ਹੋਵੇ, ਅਤੇ ਪਰਮੇਸ਼ਰ ਹੀ ਸਭ ਚ ਦਿਸੇ, ਦਵੈਤ ਵਾਲੀ ਨਿਗਾਹ ਨਾ ਰਹੇ, ਸਿੱਖ ਦਾ ਕਿਸੇ ਵੱਲ ਖਿਆਲ ਨਾ ਹੋਵੇ। ਕੇਸਾਂ ਵਿੱਚ ਅੰਮ੍ਰਿਤ, ਇਸ ਵਾਸਤੇ ਪਾਇਆ ਜਾਂਦਾ ਕਿ ਸਿਰ ਗੁਰੂ ਸਾਹਿਬ ਜੀ ਦਾ ਹੋ ਚੁੱਕਾ ਅਤੇ ਅੱਗੇ ਨਾ ਝੁਕੇ ਕਿਸੇ ਦੇ, ਮੜੀ ਮਸਾਣਾ ਅੱਗੇ ਨਾ ਝੁਕੇ। ਮਹਾਰਾਜ ਸਾਹਿਬ ਨੇ ਕਿਹਾ, ਗੋਰ ਮੜੀ ਮੱਠ ਭੂਲ ਨਾ ਮੰਨ, ਨਾ ਕਬਰ ਨੂੰ, ਨਾ ਮੜੀ ਨੂੰ, ਨਾ ਜੋਗੀਆਂ ਦੇ ਮੱਠ ਨੂੰ ਭੁੱਲ ਕੇ ਵੀ ਨਾ ਮੰਨੇ। ਇਸ ਪ੍ਰਕਾਰ ਰਹਿਤ 'ਚ ਪੱਕੇ ਹੋਣਾ ਚਾਹੀਦਾ ਹੈ, ਮੁੱਖ ਵਿੱਚ ਅੰਮ੍ਰਿਤ ਪਾਉਣਾ। ਸਤਿਗੁਰੂ ਸਾਹਿਬ ਨੇ ਵਿਛੜਿਆਂ ਨੂੰ ਮੇਲਣ ਵਾਸਤੇ, ਅਮਰ ਕਰਨ ਵਾਸਤੇ, 84 ਲੱਖ ਜੂਨਾਂ ਤੋਂ ਬਚਾਉਣ ਵਾਸਤੇ ਮੁੱਖ ਵਿੱਚ ਅੰਮ੍ਰਿਤ ਪਾਇਆ। ਬੀਬੀਆਂ ਨੂੰ ਗਹਿਣੇ ਆਦਿਕ ਪਾਉਣ ਦੀ ਆਗਿਆ ਨਹੀਂ, ਜਿਹੜੇ ਗਹਿਣੇ ਪਾਉਂਦੀਆਂ ਨੇ ਮਨਮਤ ਕਰਦੀਆਂ ਨੇ। ਮਹਾਰਾਜ ਸਾਹਿਬ ਨੇ ਕਿਹਾ, ਲੱਖ ਟਕਿਆਂ ਕੇ ਮੁੰਦਲੇ, ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਛਾਰ। ਗਹਿਣੇ ਆਦਿਕ ਨਹੀਂ ਪਾਉਣੇ ਤੇ ਕਿਸੇ ਪ੍ਰਕਾਰ ਬੱਚੇ ਬੱਚੀਆਂ ਦੇ ਕੰਨ ਆਦਿਕ ਨਹੀਂ ਛੇਦਣੇ, ਸਾਫ਼ ਸੂਰਤ ਰੱਖਣੀ ਤੇ ਜੇ ਮਰਦਾਂ ਦੀ ਸਾਫ਼ ਸੂਰਤ ਹੈ। ਬਾਕੀ ਸਾਡੇ ਵੱਲੋਂ ਕਿਹਾ ਜਾਂਦਾ ਸਾਰਿਆਂ ਨੂੰ, ਅੰਮ੍ਰਿਤ ਛਕਾਉਣ ਵੇਲੇ ਵੀ ਕਿਹਾ ਜਾਂਦਾ ਬਈ ਇਹ ਗਹਿਣੇ ਪਾਉਣ ਦਾ ਮਹਾਰਾਜ ਦਾ ਹੁਕਮ ਨਹੀਂ। ਜੇ ਕੋਈ ਹੁਣ ਨਾ ਮੰਨੇ ਬਾਰ ਬਾਰ ਕਹਿਣ ਤੇ ਫਿਰ ਅਸੀਂ ਉਹਨੂੰ ਕੀ ਕਹਿ ਸਕਦੇ ਹਾਂ? ਬਹੁਤ ਸਾਰੇ ਲੋਕ ਐਸੇ ਵੀ ਨੇ। ਤੇ ਇਸ ਪ੍ਰਕਾਰ ਨਾਲ ਸਾਧ ਸੰਗਤ ਜਿਹੜਾ ਗੁਰੂ ਕੀ ਮਰਿਆਦਾ ਕਮਾਊਗਾ, ਚਾਹੇ ਕੋਈ ਵੀ ਹੈ, ਉਹਦਾ ਹੀ ਭਲਾ ਹੋਣਾ, ਸਤਿਗੁਰੂ ਉਹਦੇ 'ਤੇ ਕਿਰਪਾ ਕਰਨਗੇ। ਇਸ ਪ੍ਰਕਾਰ ਲੜਕੀਆਂ ਦੇ ਕੰਨ ਨੱਕ ਬਿਨਾਂ ਛੇਦੇ, ਬਿਨਾਂ ਸੋ ਬਿੰਨੇ ਤੋਂ ਬਿਨਾਂ ਗਹਿਣੇ ਪਾਏ, ਵਿਆਹੁਣ ਕਰਕੇ ਬਹੁਤ ਪੁੰਨ ਹੁੰਦਾ। ਜੇ ਆਪਾਂ ਗਹਿਣੇ ਆਦਿਕ ਪਾ ਦਿੰਦੇ ਹਾਂ ਤੇ ਉਹਦੇ ਨਾਲ ਮਹਾਰਾਜ ਕਹਿੰਦੇ ਫਿਰ ਪੁੰਨ ਨਹੀਂ ਲੱਗਦਾ, ਤੇ ਕੰਨ ਨੱਕ ਬਿੰਨ ਕੇ ਗਹਿਣੇ ਆਦਿਕ ਪਾ ਕੇ ਵਿਆਹੁਣ ਕਰਕੇ ਬਹੁਤ ਹੀ ਪਾਪ ਹੁੰਦਾ ਤੇ ਦੁੱਖ ਹੁੰਦਾ। ਇਹਦੇ ਵਿੱਚ ਸਾਖੀ ਸੁਣਾਉਂਦੇ ਆ, ਜਿਵੇਂ ਦੱਛ ਪ੍ਰਜਾਪਤ ਇੱਕ ਰਾਜਾ ਸੀ, ਇਸ ਦੀਆਂ 7 ਲੜਕੀਆਂ ਸਨ, 7 ਅਨਵਿਧ ਵਿਆਹੀਆਂ, ਕੋਈ ਨੱਕ ਕੰਨ ਨਹੀਂ ਸੀ ਬਿੰਨਿਆ। ਇਹਨਾਂ ਲੜਕੀਆਂ ਦੇ ਅਨਵਿਧ ਵਿਆਹੀਆਂ ਦੇ ਪੁੰਨ ਕਰਕੇ ਇਹਨੂੰ ਦੱਛ ਪ੍ਰਜਾਪਤ ਦਾ ਦਰਜਾ ਮਿਲਿਆ। ਫਿਰ ਇਸ ਨੇ ਕਿਹਾ, ਜੀ ਮੇਰੇ ਪਾਸ 10,000 ਲੜਕੀ ਹੋਵੇ, 10,000 ਲੜਕੀਆਂ ਹੋਈਆਂ। ਬ੍ਰਹਮਾ ਨੂੰ ਸ਼ੰਕਾ ਹੋ ਗਿਆ ਕਿ ਦੱਛ ਪ੍ਰਜਾਪਤ ਕਿਤੇ ਮੇਰਾ ਰਾਜ ਨਾ ਸਾਂਭ ਲਵੇ। ਉਸ ਵੇਲੇ ਨਾਰਦ ਮੁਨੀ ਨੂੰ ਸਿਖਾ ਕੇ ਇਉਂ ਪੁੱਤਰ ਜਾ ਕੇ ਕਹਿ ਕੇ ਕੰਨ ਨੱਕ ਕੁੜੀਆਂ ਦੇ ਬਿੰਨ ਦੇਵੇ ਤੇ ਹੋਰ ਸੋਨਾ ਪਾ ਕੇ ਕੰਨਾਂ ਨੱਕਾਂ ਵਿੱਚ ਵਿਆਹ ਦੇਵੇ, ਫਿਰ ਇਹਨੂੰ ਬਹੁਤ ਪੁੰਨ ਲੱਗੇਗਾ। ਇਉਂ ਸਿਖਾ ਕੇ ਨਾਰਦ ਮੁਨੀ ਨੂੰ ਭੇਜਤਾ। ਉਸ ਵੇਲੇ ਸਾਧ ਸੰਗਤ ਜੀ ਦੱਛ ਪ੍ਰਜਾਪਤ ਨੇ ਨਾਰਦ ਦੀ ਸਿੱਖਿਆ ਲੈ ਕਰਕੇ ਲੜਕੀਆਂ ਦੇ ਕੰਨ ਨੱਕ ਬਿੰਨ ਕਰਕੇ ਵਿਆਹ ਦਿੱਤੀਆਂ, ਜਿਸ ਕਰਕੇ ਕੋਈ ਪੁੰਨ ਨਾ ਲੱਗਿਆ। ਦੱਚ ਪ੍ਰਜਾਪਤ ਨੇ ਇੱਕ ਲੜਕੀ ਸ਼ਿਵ ਜੀ ਨੂੰ ਵਿਆਹ ਦਿੱਤੀ ਸੀ, ਜਿਹਦਾ ਨਾਮ ਸਤੀ ਸੀ। ਉਸ ਵੇਲੇ ਯੱਗ ਕਰਨ ਲੱਗਿਆ, ਸਾਰੀਆਂ ਲੜਕੀਆਂ ਨੂੰ ਬੁਲਾਈਆਂ ਤੇ ਦੱਚ ਪ੍ਰਜਾਪਤ ਨੇ ਸ਼ਿਵ ਜੀ ਦਾ ਭਾਗ ਨਾ ਰੱਖਿਆ। ਸਤੀ ਨੇ ਆ ਕੇ ਉਸਦੇ ਕੁੰਡ ਵਿੱਚ ਮਰ ਗਈ। ਉਸ ਵਕਤ ਦੱਚ ਪ੍ਰਜਾਪਤ ਦਾ ਸਿਰ ਸ਼ਿਵ ਜੀ ਦੇ ਗਣ ਜਿਹੜੇ ਵੀਰ ਭੱਦਰ ਜੱਚ ਨੇ ਕੱਟ ਦਿੱਤਾ ਸੀ। ਇਉਂ ਉਹਦੇ ਪੁੰਨ ਸਾਰੇ ਨਾਸ ਹੋ ਗਏ ਸਨ। ਇਹ ਲੜਕੀਆਂ ਦੇ ਕੰਨਾਂ ਨੱਕਾਂ ਆਦਿਕ ਵਿੱਚ ਸੋਨਾ ਗਹਿਣਾ ਪਾਉਣ ਕਰਕੇ ਪਾਪ ਲੱਗਾ ਸੀ, ਇਸ ਕਰਕੇ ਬੀਬੀਆਂ ਨੂੰ ਸਾਫ਼ ਸੂਰਤ ਰੱਖਣੀ ਚਾਹੀਦੀ ਹੈ। ਇਸ ਪ੍ਰਕਾਰ ਗੁਰੂ ਸਾਹਿਬ ਦਾ ਹੁਕਮ ਆਪਾਂ ਨੂੰ ਮੰਨਣਾ ਚਾਹੀਦਾ। ਬੁੱਲਾਂ ਨੂੰ ਕਿਸੇ ਤਰ੍ਹਾਂ ਦਾ ਲਾਲ ਰੰਗ ਲਾਉਣਾ ਜਾਂ ਹੋਰ ਵੰਗਾਂ ਆਦਿਕ ਪਾਉਣੀਆਂ ਜਾਂ ਗਹਿਣੇ ਆਦਿਕ ਪਾਉਣੇ ਗੁਰੂ ਸਾਹਿਬ ਨੇ ਆਗਿਆ ਨਹੀਂ ਦਿੱਤੀ ਹੈ। ਸਾਫ਼ ਸੂਰਤ ਰੱਖਣੀ ਚਾਹੀਦੀ ਹੈ, ਸਾਦਗੀ ਵਾਲਾ ਲਿਬਾਸ ਚਾਹੀਦਾ, ਭੜਕੀਲਾ ਨਹੀਂ ਜਿਸ ਕਰਕੇ ਵਿਕਾਰ ਪੈਦਾ ਹੋਣ। ਗੁਰਮੁਖਾਂ ਵਾਲਾ ਲਿਬਾਸ ਹੋਣਾ ਚਾਹੀਦਾ, ਮਾੜੇ ਜਿਹੜੇ ਵਿਕਾਰ ਨੇ ਫਿਰ ਪੈਦਾ ਹੁੰਦੇ ਮਾੜੇ ਲਿਬਾਸ ਕਰਕੇ। ਗੰਦੇ ਗੀਤ ਆਦਿਕ ਨਹੀਂ ਸੁਣਨੇ ਚਾਹੀਦੇ, ਬੀਬੀਆਂ ਨੂੰ ਵਿਆਹ ਆਦਿਕ 'ਤੇ ਗੰਦੇ ਗੀਤ ਨਹੀਂ ਗਾਉਣੇ ਚਾਹੀਦੇ, ਕਿਸੇ ਪ੍ਰਕਾਰ ਦਾ ਗਿੱਧਾ ਆਦਿਕ ਨਹੀਂ ਪਾਉਣਾ ਚਾਹੀਦਾ, ਕਦੇ ਵੀ ਕਿਸੇ ਪ੍ਰਕਾਰ ਦੇ ਟੂਣੇ ਟਾਮਣ ਵਹਿਮ ਭਰਮ ਨਹੀਂ ਕਰਨੇ। ਬੰਦਿਆਂ ਨੂੰ ਇਸੇ ਪ੍ਰਕਾਰ ਗਾਉਣ ਆਦਿਕ ਨਹੀਂ ਸੁਣਨੇ ਚਾਹੀਦੇ, ਸਿਨਮੇ ਆਦਿਕ ਨਹੀਂ ਵੇਖਣੇ ਚਾਹੀਦੇ, ਤਾਸ਼ ਨਹੀਂ ਖੇਡਣੀ, ਜੂਆ ਨਹੀਂ ਖੇਡਣਾ, ਗੁਰਮਤਿ ਦੇ ਅਸੂਲ ਮੁਤਾਬਕ ਵਰਤਣਾ ਚਾਹੀਦਾ, ਵਿਵਾਹ ਆਦਿਕ ਦੇ ਗੰਦੇ ਰਿਕਾਰਡ ਨਹੀਂ ਲਾਉਣੇ ਚਾਹੀਦੇ, ਮਨ ਚੰਚਲ ਨਾ ਜਾਹੇ ਤਮਾਸੇ, ਜੂਆ ਜਾਏ ਨਾ ਖੇਲੇ ਪਾਸੇ। ਕੁਰੈਤੀਆ, ਕੁਰੈਤੀਆ ਦੀ ਬਾਣੀ ਪੜ੍ਹੀ ਇਸ ਪ੍ਰਕਾਰ ਹੈ, ਜਿਸ ਪ੍ਰਕਾਰ ਕਣਕ ਹਰੀ ਹੋ ਕੇ ਹਲ ਜਾਵੇ ਦਾਣਾ ਨਾ ਪਏ, ਵੱਡੀ ਤਾਂ ਹੋ ਗਈ ਪਰ ਦਾਣਾ ਨਹੀਂ ਪਿਆ, ਉਹ ਪਸ਼ੂਆਂ ਦੇ ਚਾਰਨ ਦੇ ਕੰਮ ਤਾਂ ਆ ਜਾਂਦੀ ਹੈ ਜਾਂ ਤੂੜੀ ਬਣ ਜਾਂਦੀ ਹੈ ਪਰ ਦਾਣੇ ਨਹੀਂ ਨਿਕਲਦੇ। ਕੁਰੈਤੀ ਆਦਮੀ ਤਿਵੇਂ ਹੀ ਬਾਣੀ ਪੜ੍ਹ ਕੇ ਪੇਟ ਤਾਂ ਤੋਰ ਸਕਦਾ, ਮਾਇਆ ਖੜ ਸਕਦਾ, ਦੁਨੀਆਂ ਵਿੱਚ ਪੜ੍ਹ ਕੇ ਚੰਗਾ ਪ੍ਰਚਾਰਕ ਬਣ ਸਕਦਾ ਪਰ ਸਤਿਗੁਰਾਂ ਦੇ ਚਰਨਾਂ 'ਚ ਨਹੀਂ ਪਹੁੰਚਦਾ। ਵੱਡੀ ਗੱਲ ਤਾਂ ਸੱਚਖੰਡ ਦੀ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਜਾਣ ਦੀ ਵੱਡੀ ਚੀਜ਼ ਹੈ। ਇੱਥੇ ਜਿੰਨਾ ਮਰਜ਼ੀ ਪ੍ਰਚਾਰਕ ਬਣਿਆ ਫਿਰੇ, ਜਿੰਨਾ ਮਰਜ਼ੀ ਦੁਨੀਆਂ ਸੋਭਾ ਕਰਾ ਲਵੇ, ਲੋਕ ਪੈਰਾਂ 'ਤੇ ਡਿੱਗਦੇ ਫਿਰਨ, ਸਭ ਕੁਝ ਠੀਕ ਹੈ, ਇੱਥੇ ਸਾਰਾ ਕੁਝ ਠੀਕ ਹੈ, ਅੱਗੇ ਜਾ ਕੇ ਔਖਾ ਹੁੰਦਾ। ਪਰਲੋਕ ਵਾਲੇ ਪ੍ਰਵਾਨ ਨਹੀਂ ਕਰਦੇ, ਉਹਨਾਂ ਦੇ ਸੁਭਾਅ ਹੋਰ ਨੇ, ਅੱਗੇ ਜੀਓ ਨਵੇਂ, ਉੱਥੇ ਜਾ ਕੇ ਫਿਰ ਆਪਾਂ ਨੂੰ ਇਸ ਗੱਲ ਦੀ ਮਾਰ ਖਾਣੀ ਪੈਣੀ ਆ, ਰੌਲਾ ਤਾਂ ਅਸੀਂ ਉਸ ਗੱਲ ਦਾ ਪਾਉਂਦੇ ਹਾਂ ਉੱਪਰ ਦਾ, ਇੱਥੇ ਤਾਂ ਸਾਰਾ ਕੁਛ ਹੀ ਚੱਲ ਜਾਣਾ, ਜੋ ਮਰਜ਼ੀ ਚਲਾਈ ਜਾਓ, ਦਿਖਾਵੇ ਕਰੀ ਜਾਓ, ਝੂਠ ਬੋਲੀ ਜਾਓ, ਬਾਣੀ ਕੱਟ ਦਿਓ, ਐ ਨਹੀਂ ਆਉ ਨਹੀਂ, ਸਭ ਗੱਲਾਂ ਚੱਲ ਜਾਂਦੀਆਂ ਇੱਥੇ, ਪਰ ਪ੍ਰਲੋਕ ਵਿੱਚ ਜਾ ਕੇ ਉੱਥੇ ਨਹੀਂ ਚੱਲਣੀਆਂ। ਅੱਗੇ ਗਏ ਸੰਜਾਬ ਸਨ ਚੋਟਾਂ ਖਾਸੀ ਕੌਣ, ਜੇ ਕੁਰੈਤੀਆ ਚੜ੍ਹਾਈ ਕਰ ਜਾਵੇ ਗੁਰਾਂ ਤੋਂ ਬੇਮੁੱਖ ਹੋਣ ਕਰਕੇ ਮੁਕਤ ਨਹੀਂ ਹੋ ਸਕਦਾ। ਗੱਲ ਤਾਂ ਮੁਕਤੀ ਦੀ ਸੀ ਨਾ, ਅੰਮ੍ਰਿਤ ਤਾਂਹੀਓ ਛਕਿਆ ਕਿ ਮੁਕਤ ਹੋ ਜਾਈਏ, ਜੇ ਅੰਮ੍ਰਿਤ ਛੱਕ ਕੇ ਮੁਕਤੀ ਨਹੀਂ ਹੋਈ ਫਿਰ ਫਾਇਦਾ ਵੀ ਕੀ। ਅਨੇਕਾਂ ਜਨਮਾਂ ਵਿੱਚ ਭਰਮ ਦਾ ਭਰਮ ਦਾ, ਜਿਸ ਜਨਮ ਵਿੱਚ ਸਤਿਗੁਰਾਂ ਜੀ ਦੀ ਸ਼ਰਨ ਵਿੱਚ ਆ ਜਾਵੇ, ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਵੇ, ਫਿਰ ਕਲਿਆਣ ਪਾ ਸਕਦਾ, ਨਹੀਂ ਤਾਂ ਸੰਸਾਰ ਚੱਕਰ ਵਿੱਚ ਪਿਆ ਰਹਿੰਦਾ, ਕਦੇ ਉੱਚਾ ਕਦੇ ਨੀਵਾਂ ਜਨਮ ਧਾਰਦਾ। ਰਹਿਤ ਵਾਲਾ, ਰਹਿਤ ਵਾਲੇ ਸਿੰਘ ਦੀ ਪੜ੍ਹੀ ਹੋਈ ਬਾਣੀ ਸਫਲ ਹੈ, ਤੇ ਜਿਨ੍ਹਾਂ ਨੇ ਤਨ ਮਨ ਧਨ ਗੁਰੂ ਸਾਹਿਬ ਜੀ ਨੂੰ ਸੌਂਪਿਆ, ਸਤਿਗੁਰਾਂ ਦੀ ਰਜਾ ਵਿੱਚ ਚੱਲਦੇ ਨੇ, ਸਿਦਕ ਭਰੋਸੇ 'ਚ ਪੂਰੇ ਨੇ, ਅੰਦਰ ਬਾਹਰ ਸਤਿਗੁਰਾਂ ਨਾਲ ਵੇਖਦੇ ਨੇ, ਜਿਉਂਦੇ ਸਤਿਗੁਰਾਂ ਦੇ ਅੰਦਰ ਭਗਤ ਹੋ ਕੇ ਅੰਮ੍ਰਿਤ ਨਾਮ ਦਾ ਰਸ ਮਾਣਦੇ ਨੇ, ਉਹ ਗੁਰਮੁਖ ਸਰੀਰ ਛੱਡ ਕੇ ਸਤਿਗੁਰੂ ਸਾਹਿਬ ਜੀ ਵਿੱਚ ਲੀਨ ਹੁੰਦੇ ਨੇ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤੇਜਨ ਕਉ ਸਦਾ ਨਮਸਕਾਰ। ਪਤਤ ਦੀ ਸੁੱਧੀ, ਜਿਨ੍ਹਾਂ ਕੋਲੋਂ ਚੌਹਾਂ ਵੱਡੀਆਂ ਕ੍ਰਿਤਾਂ ਵਿੱਚੋਂ ਭਾਵੇਂ ਕੋਈ ਇੱਕ ਵੀ ਹੋ ਜਾਵੇ ਤਾਂ ਉਹਨਾਂ ਨੂੰ ਤਨਖਾਹ ਲਾਉਣੀ ਹੈ, ਬਾਣੀ ਦਾ ਪਾਲ ਜਾਂ ਸਾਧ ਸੰਗਤ ਦੀ ਸੇਵਾ ਜਾਂ ਨਗਦ ਦਮੜੇ ਲਾਉਣੀ, ਜਿਹੜੀ ਉਹ ਪੂਰੀ ਕਰ ਸਕਦਾ ਹੋਵੇ ਤੇ ਉੱਪਰ ਲਿਖੀ ਮਰਿਆਦਾ ਅਨੁਸਾਰ ਅੰਮ੍ਰਿਤ ਛਕਾਉਣਾ। ਇਹਨਾਂ ਵੱਡੀਆਂ ਕ੍ਰਿਤਾਂ ਤੋਂ ਬਿਨਾਂ ਜੇ ਕਿਸੇ ਦਾ ਹੋਰ ਕੋਈ ਭੁੱਲ ਹੋ ਜਾਵੇ ਤਾਂ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰ ਤਨਖਾਹ ਆਦਿ ਲਾ ਕੇ ਬਖਸ਼ ਸਕਦੇ ਨੇ ਤੇ ਅਰਦਾਸ ਕਰਨੀ। ਜੇ ਕੋਈ ਜੇਲ੍ਹ ਵਿੱਚ ਜਾਵੇ ਉੱਥੇ ਜੂਠ ਬਹੁਤ ਹੁੰਦੀ ਹੈ ਅਤੇ ਲੰਗਰ ਵਿੱਚ ਸਿਗਰਟਾਂ ਲਈ ਫਿਰਦੇ ਹੁੰਦੇ ਨੇ ਉੱਥੇ ਬੰਦੇ, ਇਸ ਵਾਸਤੇ ਬਾਹਰ ਆ ਕੇ ਜ਼ਰੂਰ ਅੰਮ੍ਰਿਤ ਛਕੇ। ਆ ਪਿੱਛੇ ਜੇ ਦੇਖਿਆ ਬਾਹਰਲੇ ਦੇਸ਼ਾਂ 'ਚ, ਕੈਨੇਡਾ 'ਚ ਵੀ ਮੈਂ ਦੱਸਿਆ ਜਾ ਕੇ ਨੂੰ, ਬਈ ਜਿਹਦਾ ਡਾਕਟਰ ਜਦੋਂ ਓਪਰੇਸ਼ਨ ਕਰਦੇ ਉਹ ਰੋਮਾਂ ਦੀ ਬੇਅਦਬੀ ਵੀ ਕਰਦੇ, ਰੋਮ ਉੱਥੋਂ ਕੱਟ ਦਿੰਦੇ ਨੇ। ਕਈਆਂ ਨੇ ਅੰਮ੍ਰਿਤ ਹੀ ਨਹੀਂ ਸੀ ਛਕਿਆ ਹੋਇਆ ਜਦੋਂ ਉੱਥੇ ਦੱਸਿਆ ਵੀ ਇਹ ਪਟਿਆਲੇ ਤੋਂ ਇੱਕ ਸਿੰਘ ਮੋੜਤਾ ਧਰਮ ਰਾਜੇ ਨੇ ਜਾਂ ਇੱਥੋਂ ਚਲਿਆ ਗਿਆ, ਬਹੁਤ ਬਾਣੀ ਪੜ੍ਹਨ ਵਾਲਾ ਸਿੰਘ ਸੀ, ਜਦੋਂ ਚਲਿਆ ਗਿਆ ਨਰਕਾਂ 'ਚ ਚਲਿਆ ਗਿਆ, ਜਾ ਕੇ ਲਾਈਨ ਲਾ ਕੇ ਧਰਮ ਰਾਜੇ ਕੋਲ ਖੜਾ, ਉੱਥੇ ਬੜੀ ਬਿਜਲੀ ਕੜਕੀ, ਧਰਮ ਰਾਜੇ ਦਾ ਆਸਣ ਡੁੱਲ ਗਿਆ। ਧਰਮ ਰਾਜਾ ਦੌੜ ਕੇ ਆ ਕੇ ਸਿੰਘ ਨੂੰ ਡੌਲੇ ਤੋਂ ਫੜ ਕੇ ਬਾਹਰ ਕੱਢ ਲਿਆ, ਸਿੰਘ ਜੀ ਇੱਧਰ ਕਿੱਧਰ, ਤੁਸੀਂ ਸੱਚਖੰਡ ਨੂੰ ਜਾਣਾ ਸੀ, ਤੁਸੀਂ ਓਪਰੇਸ਼ਨ ਕਰਾ ਕੇ ਫਿਰ ਮੁੜ ਕੇ ਅੰਮ੍ਰਿਤ ਨਹੀਂ ਛਕਿਆ, ਉਹ ਕੁਰੈਤ ਹੋ ਗਈ ਤਾਂ ਤੁਹਾਨੂੰ ਇੱਧਰ ਨੂੰ ਭੇਜਤਾ, ਜਾਓ ਤੁਸੀਂ ਸੱਚਖੰਡ ਜਾਣਾ, ਜਾਓ ਜਾ ਕੇ ਅੰਮ੍ਰਿਤ ਛੱਕ ਕੇ ਅਤੇ ਫਿਰ ਸੱਚਖੰਡ ਚਲੇ ਜਾਓ। ਉੱਥੋਂ ਸਾਨੂੰ ਇਹ ਗੱਲ ਪਤਾ ਲੱਗੀ ਵੀ ਜਿਹੜੇ ਪਤਾ ਤਾਂ ਇਸ ਗੱਲ ਦਾ ਪਹਿਲਾਂ ਹੀ ਦੱਸਿਆ ਹੋਇਆ, ਪਰ ਪ੍ਰਤੱਖ ਚੀਜ਼ ਜਦੋਂ ਸਾਡੇ ਸਾਹਮਣੇ ਆਉਂਦੀ ਅਸੀਂ ਸੰਗਤ ਨੂੰ ਦੱਸ ਵੀ ਦਿੰਦੇ ਹਾਂ। ਇਸ ਕਰਕੇ ਕਈ ਓਪਰੇਸ਼ਨ ਕਰਾ ਕੇ ਵੀ ਅੰਮ੍ਰਿਤ ਨਹੀਂ ਛਕਦੇ, ਮਨ ਮਾਤਾ, ਕਿਉਂਕਿ ਡਾਕਟਰ ਪਹਿਲਾਂ ਕੇਸ ਲਾ ਕੇ ਥਾਂ ਸਾਫ਼ ਕਰਕੇ ਫਿਰ ਓਪਰੇਸ਼ਨ ਕਰਦੇ, ਇਸ ਲਈ ਰੋਮਾਂ ਦੀ ਬੇਅਦਬੀ ਹੋ ਜਾਣ ਕਰਕੇ ਪਤਿਤ ਹੋ ਗਿਆ ਤਾਂ ਅੰਮ੍ਰਿਤ ਛਕਣਾ ਜ਼ਰੂਰੀ ਹੈ। ਵੱਡੇ ਪੁਣੇ ਦੇ ਮਾਣ ਵਿੱਚ ਰਹਿ ਕੇ ਰਹਿਤ ਤੋਂ ਬੇਮੁੱਖ ਨਹੀਂ ਹੋਣਾ ਚਾਹੀਦਾ, ਕੇਸਾਂ ਦੇ ਲਾਉਣ ਤੋਂ ਸਿੰਘਾਂ ਨੇ ਖੋਪਰੇ ਉਤਰਾ ਲਏ ਪਰ ਕੇਸ ਨਾ ਲੈਣ ਦਿੱਤੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹਨਾਂ ਗੁਰਮੁਖਾਂ ਵਰਗੀ ਰਹਿਤ ਸਿੱਖੀ ਸਿਹਤ ਭਰੋਸਾ ਸਾਨੂੰ ਵੀ ਬਖਸ਼ਣ। ਪੁਰਸ਼ੋਤਮ ਸ੍ਰੀ ਸੰਤ ਜੀ ਕੀਨੀ ਕਥਾ ਬਖਾਨ, ਦਾਸ ਕਵੀ ਨੇ ਲਿਖ ਦੀ ਉਹ ਕਾਪੀ ਵਿਖੇ ਮਹਾਨ, ਸਭ ਸਿੰਘਨ ਕੋ ਬੰਦਨਾ ਬਿਨਤੀ ਕਰੋ ਮਖਾਨ, ਭੂਲ ਚੁੱਕ ਭਈ ਮੋਹੇ ਤੇ ਸੋਧ ਲਿਹੋ ਬੁੱਧਵਾਨ। ਇਹ ਮਹਾਂਪੁਰਖਾਂ ਨੇ ਆਪ ਲਿਖਿਆ ਗੁਰਮੁਖ ਪ੍ਰਕਾਸ਼ ਦੇ ਵਿੱਚ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਸੀ ਆਪਣਾ ਅੰਮ੍ਰਿਤ ਸੰਸਕਾਰ, ਹੁਣ ਆਨੰਦ ਕਾਰਜ ਸੰਸਕਾਰ ਹੈ। ਸੋ ਆਨੰਦ ਕਾਰਜ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦਾ। ਖਾਲਸੇ ਪੰਥ ਵਿੱਚ ਜੋ ਆਨੰਦ ਕਾਰਜ ਦੀ ਮਰਿਆਦਾ ਦਰਸਾਈ ਗਈ ਹੈ, ਉਹ ਆਨੰਦ ਕਾਰਜ ਦੀ ਜਿਹੜੀ ਮਰਿਆਦਾ ਉਹ ਆਪਾਂ ਜਾਣਕਾਰੀ ਲੈਂਦੇ ਹਾਂ ਇਸ ਗੱਲ ਦੇ ਉੱਤੇ ਸਭ ਤੋਂ ਪਹਿਲਾਂ ਹੁੰਦੀ ਕੁੜਮਾਈ। ਸਤਿਗੁਰੂ ਮਹਾਰਾਜ ਸਾਹਿਬ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਨੰਦ ਕਾਰਜ ਕਰਨ ਤੋਂ ਪਹਿਲਾਂ ਕੁੜਮਾਈ ਕੀਤੀ ਜਾਂਦੀ ਹੈ, ਜੋ ਕਿ ਗੁਰਮਤ ਅਨੁਸਾਰ ਹੋਣੀ ਚਾਹੀਦੀ ਹੈ। ਸੰਸਾਰ ਵਿੱਚ ਕੁੜਮਾਈ ਕਰਨ ਦੇ ਤਰੀਕੇ ਅੱਜ ਕੱਲ੍ਹ ਅਨੇਕਾਂ ਤਰ੍ਹਾਂ ਦੇ ਕਰਕੇ ਹੋ ਰਹੇ ਨੇ। ਕੋਈ ਲੜਕੀ ਅਤੇ ਲੜਕਾ ਇੱਕ ਦੂਜੇ ਨੂੰ ਪਸੰਦ ਕਰਦੇ, ਕੋਈ ਲੜਕੀ ਵਾਲੇ ਵੱਡੇ ਘਰ ਨੂੰ ਭਾਲਦੇ ਨੇ, ਕੋਈ ਲੜਕੀ ਲੜਕੇ ਵਾਲੇ ਨੂੰ ਉੱਥੇ ਕੁੜਮਾਈ ਕਰਾਉਂਦੇ ਜਿੱਥੇ ਬਹੁਤੇ ਪਦਾਰਥ ਮਿਲਣ, ਜਿਨ੍ਹਾਂ ਕਰਕੇ ਅਨੇਕਾਂ ਖਰਾਬੀਆਂ ਨਿਕਲਦੀਆਂ ਨੇ। ਪਿਛਲੇ ਸਮੇਂ ਬ੍ਰਾਹਮਣ ਜਾਂ ਨਾਈ ਆਦਿਕ ਜਾ ਕੇ ਠੀਕ ਜਗ੍ਹਾ ਵੇਖ ਕੇ ਕੁੜਮਾਈ ਕਰਦੇ, ਪਰ ਜਿਸ ਵਕਤ ਤੋਂ ਲੋਭ ਦੇ ਵੱਸ ਹੋ ਗਏ ਅਤੇ ਅਸਲੀ ਤਰੀਕਾ ਛੱਡ ਕੇ ਅਯੋਗ ਜਗ੍ਹਾ 'ਤੇ ਸਗਾਈ ਕਰਨ ਲੱਗੇ ਤਾਂ ਲੋਕਾਂ ਨੇ ਇਹਨਾਂ ਨੂੰ ਛੱਡ ਦਿੱਤਾ ਅਤੇ ਆਪਣੇ ਆਪ ਘਰ ਵੇਖਣ ਲੱਗੇ ਅਤੇ ਕੁੜਮਾਈ ਕਰਨ ਲੱਗੇ। ਗੁਰਮਤ ਅਨੁਸਾਰ ਇਹ ਹੁਕਮ ਹੈ, ਕੰਨਿਆ ਦੇਵੇ ਸਿੱਖ ਕੋ ਲੇਵੈ ਨਹਿ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ। ਇਹ ਭਾਈ ਸਾਹਿਬ ਸਿੰਘ ਜੀ ਦਾ ਰਹਿਤਨਾਮਾ ਹੈ, ਪੰਨਾ 160 'ਤੇ ਲਿਖਿਆ ਉਹਨਾਂ ਨੇ। ਸੋ ਧਰਮ ਦਾ ਨਾਤਾ ਹੋਵੇ, ਕੁੜਮਾਈ ਕਰਨ ਵਕਤ ਕਈ ਗੁਣ ਪਹਿਲੇ ਵੇਖਣੇ ਚਾਹੀਦੇ ਨੇ। ਜਿੱਥੇ ਉਹ ਗੁਣ ਮਿਲਣ ਉੱਥੇ ਸਗਾਈ ਅਤੇ ਕੁੜਮਾਈ ਕਿਸੇ ਗੁਰਸਿੱਖ ਦੇ ਘਰ ਹੋਣੀ ਚਾਹੀਦੀ। ਸੋ ਲੜਕੇ ਦੇ ਘਰ ਸਰੂਪ ਰੰਗ ਘਰ ਦੀ ਜਾਇਦਾਦ ਅਤੇ ਸਮਾਨ, ਰਹਿਣੀ ਬਹਿਣੀ ਸਿੱਖਿਆ ਵਿੱਦਿਆ ਨਿਯਮ ਸੁਭਾਉ ਗੁਰ ਇਸ਼ਟ ਇੱਕੋ ਜਿਹੇ ਭਾਵ ਬਰਾਬਰ ਦੇ ਹੋਣੇ ਚਾਹੀਦੇ ਅਤੇ ਦੋਵੇਂ ਹੀ ਅੰਮ੍ਰਿਤਧਾਰੀ ਰਹਿਤ ਵਾਲੇ ਗੁਰਮੁਖੀ ਵਿੱਦਿਆ ਪੜ੍ਹੇ ਹੋਏ ਪਾਠੀ ਇਤਿਹਾਸ ਦੇ ਖੋਜੀ ਪੰਜ ਬਾਣੀਆਂ ਦੇ ਸੋਦਰ ਸੋਹਲਾ ਸੁਖਮਨੀ ਆਸਾ ਦੀ ਵਾਰ ਆਦਿ ਨਿਯਮੀ ਹੋਣ। ਲੜਕੇ ਦੀ ਉਮਰ ਲੜਕੀ ਨਾਲੋਂ 4 ਕੁ ਵਰੇ ਵੱਡੀ ਹੋਣੀ ਚਾਹੀਦੀ ਹੈ। ਘਰ ਦੇ ਕਾਰ ਵਿਹਾਰ ਵੀ ਇੱਕੋ ਜਿਹੇ ਹੋਣੇ ਚਾਹੀਦੇ। ਗੁਰਮੁਖੀ ਵਿੱਦਿਆ ਤੋਂ ਬਿਨਾਂ ਹੋਰ ਵਿੱਦਿਆ ਵੀ ਹੋਣੀ ਚਾਹੀਦੀ ਹੈ। ਇਤਿਹਾਸਿਕ ਗੁਣਾਂ ਨੂੰ ਵੇਖ ਕੇ ਫਿਰ ਸਗਾਈ ਕਰਨੀ ਚਾਹੀਦੀ ਹੈ। ਸਾਰੇ ਸੰਬੰਧੀ ਮਿਲ ਕੇ ਮਹਾਰਾਜ ਜੀ ਦੀ ਗੁਰਮਤ ਅਨੁਸਾਰ ਸਲਾਹ ਕਰਕੇ ਅਤੇ ਕੁੜਮਾਈ ਵਾਸਤੇ ਸਿਰਫ ਇੱਕ ਦਮੜਾ ਇੱਕ ਕਿਰਪਾਨ ਭੇਜਣ। ਅੱਗੇ ਲੜਕੇ ਵਾਲੇ ਘਰ ਸੰਬੰਧੀ ਆਦਿ ਜੇ ਮਿਲੇ ਹੋਣ ਤਾਂ ਹੋ ਸਕੇ ਤਦ ਪਹਿਲਾਂ ਸ੍ਰੀ ਅਖੰਡ ਪਾਠ ਜਾਂ ਸ੍ਰੀ ਸਧਾਰਨ ਪਾਠ ਕਰਨਾ ਅਤੇ ਕੜਾਹ ਪ੍ਰਸ਼ਾਦ ਆਦਿਕ ਲਿਆ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਕਰਨਾ। ਪਾਠ ਦਾ ਭੋਗ ਪਾ ਕੇ ਰਾਗ ਸੂਹੀ ਮਹਲਾ ਚੌਥਾ ਛੰਤ ਸਤਿਗੁਰ ਪੁਰਖ ਮਿਲਾਏ ਕੀਤਾ ਲੋੜੀਆ ਕੰਮ ਇਹ ਸ਼ਬਦ ਪੜ੍ਹ ਕੇ ਅਰਦਾਸ ਕਰਕੇ ਅਤੇ ਸ੍ਰੀ ਮੁੱਖ ਵਾਕ ਲੈ ਕੇ ਲੜਕੇ ਨੂੰ ਇੱਕ ਦਮੜਾ ਅਤੇ ਕਿਰਪਾਨ ਝੋਲੀ 'ਚ ਪਾਉਣਾ। ਜੋ ਲੜਕੀ ਵਾਲੇ ਲਿਆਏ ਹੋਣ ਅਤੇ ਸ਼ਬਦ ਦਾ ਕੀਰਤਨ ਕਰਨਾ। ਸੇ ਸੰਯੋਗ ਕਰੋ ਮੇਰੇ ਪਿਆਰੇ, ਜੇ ਤਰਸਨਾ ਹਰ ਨਾਮ ਉਚਾਰੇ। 743 ਅੰਗ 'ਤੇ ਵਾਕ ਹੈ ਮਹਾਰਾਜ ਦਾ। ਅਤੇ ਦੇਗ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ, ਹੋਰ ਕੇਸਰ ਦਾ ਤਿਲਕ ਛੁਹਾਰਾ ਖਾਣਾ, ਗੁੜ ਦੀ ਰੋੜੀ ਵੜਨੀ ਅਤੇ ਗੰਦੇ ਗੀਤ ਗਾਉਣੇ ਸਭ ਮਨ੍ਹਾ ਨੇ। ਜੋ ਬੱਕਰੇ ਮਾਰ ਕੇ ਖਾਣੇ, ਸ਼ਰਾਬ ਪੀਣੀ ਹੈ, ਇਹ ਕੁਸ਼ਗਨ ਅਤੇ ਪਾਪ ਹੀ ਹੈ। ਇਹ ਨਹੀਂ ਕਰਨੇ ਕਿਉਂਕਿ ਸਾਰਾ ਪਾਪ ਤਾਂ ਜਾ ਕੇ ਲੜਕੇ ਨੂੰ ਲੜਕੀ ਨੂੰ ਲੱਗਦਾ। ਗੰਦੇ ਰਿਕਾਰਡ ਸਿੱਠਣੀਆਂ ਮਨ੍ਹਾ ਨੇ, ਸੋ ਗੁਰਮਤ ਅਨੁਸਾਰ ਇਉਂ ਕੁੜਮਾਈ ਕਰਨੀ ਹੈ। ਆਨੰਦ ਕਾਰਜ ਜਿਸ ਵਕਤ ਭੁਚੰਗੀ ਅਤੇ ਬੀਬੀ ਆਨੰਦ ਕਾਰਜ ਦੇ ਯੋਗ ਹੋ ਜਾਣ ਤਾਂ ਦੋਹਾਂ ਪਾਸਿਆਂ ਦੇ ਸੰਬੰਧੀਆਂ ਨੂੰ ਮਿਲ ਕੇ ਕੋਈ ਦਿਨ ਮੁਕਰਰ ਕਰ ਲੈਣਾ ਚਾਹੀਦਾ। ਪੱਤਰੀ ਆਦਿਕ ਤੋਂ ਸਾਹੇ ਕਢਾਉਣੇ ਮਨਮਤਾ, ਕਿਉਂਕਿ ਹੁਕਮ ਹੈ ਸਾਹਾ ਗਣਾ ਕਰੇ ਵੀ ਚਾਰ ਸਾਹੇ ਉੱਪਰ ਏਕ ਅੰਕਾਰ 904 ਅੰਕ 'ਤੇ ਲਿਖਿਆ ਬਚਨ ਹੈ। ਸੋ ਅਰਦਾਸ ਕਰਕੇ ਮਹਾਰਾਜ ਸਾਹਿਬ ਜੀ ਦਾ ਹੁਕਮ ਲੈ ਕੇ ਕੋਈ ਦਿਨ ਮਿਥ ਲੈਣਾ ਚਾਹੀਦਾ ਅਤੇ ਸਾਹੇ ਦੀ ਚਿੱਠੀ ਲਿਖ ਦੇਣੀ ਚਾਹੀਦੀ। ਚਿੱਠੀ ਉੱਪਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖਣਾ, ਇਹ ਹੁਕਮ ਹੈ। ਦੇਖੋ ਕਵਿਤ ਭਾਈ ਗੁਰਦਾਸ ਜੀ ਦਾ, ਵੈਸ਼ਨੋ ਆਨੰਦ ਬ੍ਰਹਮਨ ਸਾਲਗ੍ਰਾਮ ਸੇਵਾ ਗੀਤਾ ਭਾਗਵਤ ਸਰੋਤਾ ਏਕਾਕੀ ਕਹਾਵਹੀ। ਤੀਰਥ ਧਰਮ ਦੇਵ ਯਾਤਰਾ ਕੋ ਪੰਡਿਤ ਪੂਛ, ਕਰਤ ਗਵਨ ਸੋ ਮੂਰਤ ਸੁਧਾਵਹੀ। ਬਾਹਰ ਨਿਕਸ ਗਰਦਭ ਸਵਾਨ ਸਗਨ ਕੈ, ਸੰਕਾ ਉਪਰਾਜ ਕੈ ਬਹੁਰ ਘਰ ਆਵਹੀ। ਪਤ ਵਰਤਾ ਗਹਿ ਰਹਿ ਸਖਤ ਨਾ ਏਕਾ ਟੇਕ, ਦੁਬਦਾ ਅਛਤ ਨਾ ਪਰਮ ਪਦ ਪਾਵਹੀ। ਕਵਿਤ ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪਤ ਵਰਤ ਏਕ ਟੇਕ ਦੁਬਦਾ ਨਿਵਾਰੀ ਹੈ। ਪੂਛਤ ਨਾ ਜੋਤ ਕੋ ਬੇਦ ਥਿਤ ਵਾਰ ਕਸ਼ੂ, ਗ੍ਰਹਿ ਔ ਨਖੱਤਰ ਕੀ ਨਾ ਸੰਕਾ ਔਰ ਧਾਰੀ ਹੈ। ਜਾਨਤ ਨਾ ਸਗਨ ਲਗਨ ਆਮ ਦੇਵ ਸੇਵ, ਸ਼ਬਦ ਸੁਰਤ ਲਿਵ ਨੇਹੋ ਨਿਰੰਕਾਰੀ ਹੈ। ਸਿੱਖ ਸੰਤ ਬਾਲਕ ਸ੍ਰੀ ਗੁਰਪ੍ਰਤ ਪਾਲਕ ਹੋਏ, ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਕਵਿਤ ਸਵਈਏ ਭਾਈ ਗੁਰਦਾਸ ਜੀ 448। ਜਿਨ੍ਹਾਂ ਦਿਨਾਂ ਚ ਵਿਹਲ ਹੋਵੇ, ਕੋਈ ਥਿੱਤ ਵਾਰ ਜਾਂ ਮਹੀਨਾ ਕੱਤਕ ਪੋ, ਚੇਤ ਜਾਂ ਨਰਾਤਿਆਂ ਹੋਲੀਆਂ ਆਦਿ ਦਾ ਕੋਈ ਭਰਮ ਨਹੀਂ ਕਰਨਾ, ਭਰਮ ਸਭ ਮਨਮਤ ਹੈ। ਕਿਉਂਕਿ ਜਦੋਂ ਗੁਰਬਾਣੀ ਦੀ ਗੱਲ ਆ ਜਾਂਦੀ ਹੈ, ਗੁਰਬਾਣੀ ਸਾਰੀਆਂ ਚੀਜ਼ਾਂ ਤੋਂ ਉੱਪਰ ਹੋਣ ਕਰਕੇ ਇਹਦੇ ਸਾਹਮਣੇ ਕੋਈ ਚੀਜ਼ ਜਿਹੜੀ ਆ ਪ੍ਰਭਾਵ ਨਹੀਂ ਦਿਖਾਉਂਦੀ ਆਪਣਾ, ਗੁਰਬਾਣੀ ਸਭ ਤੋਂ ਉੱਪਰ ਹੈ। ਆਨੰਦ ਕਾਰਜ ਤੋਂ ਕੁਝ ਦਿਨ ਪਹਿਲਾਂ ਦੋਹਾਂ ਪਾਸਿਆਂ ਨੂੰ ਚਾਹੀਦਾ ਕਿ ਜੇ ਸਮਰੱਥਾ ਹੋਵੇ ਤਾਂ ਸ੍ਰੀ ਅਖੰਡ ਪਾਠ ਸਾਹਿਬ, ਨਹੀਂ ਤਾਂ ਸਧਾਰਨ ਪਾਠ ਜ਼ਰੂਰ ਕਾਉਣ। ਸੋ ਬੀਬੀ ਦਾ ਅਤੇ ਭੁਚੰਗੀ ਦਾ ਪਹਿਲਾਂ ਅੰਮ੍ਰਿਤ ਪੰਜਾਂ ਪੈਰਾਂ ਛਕਿਆ ਹੋਣਾ ਚਾਹੀਦਾ। ਗੁਰਮਤ ਦੀ ਸਿੱਖਿਆ ਭੁਚੰਗੀ ਅਤੇ ਬੀਬੀ ਨੂੰ ਪਹਿਲਾਂ ਲੜਾਈ ਜਾਵੇ। ਵਿਆਹ ਦੀ ਖੁਸ਼ੀ ਕਰਕੇ ਲੜਕੇ ਵਾਲੇ ਘਰ ਘੋੜੀਆਂ ਵੜਹੰਸ ਮਾਲਾ ਚੌਥਾ ਘੋੜੀਆਂ ਦੇਹ ਤੇਜੜੀ ਜੀ ਆਦਿ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ ਜਾਵੇ। ਇਸੇ ਤਰ੍ਹਾਂ ਹੀ ਲੜਕੀ ਵਾਲੇ ਘਰ ਵੜਹੰਸ ਮਾਲਾ ਚੌਥਾ, ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ, ਆਦਿਕ ਸ਼ਬਦ ਗਾਏ ਜਾਣ ਤੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ ਜਾਵੇ। ਜੰਝ ਦਾ ਜਾਣਾ, ਸੋ ਭਜੰਗੀ ਵਾਲੇ ਕੀਰਤਨ ਆਸਾ ਦੀ ਵਾਰ ਪਾਠ ਦਾ ਭੋਗ ਪਾ ਕੇ ਅਰਦਾਸ ਤੇ ਪ੍ਰਸ਼ਾਦ ਵਰਤਾ ਕੇ ਲੰਗਰ ਆਦਿਕ ਕਰਕੇ ਜੰਝ ਦੀ ਤਿਆਰੀ ਕਰਨ। ਇਸ ਨੂੰ ਮਹਾਰਾਜ ਜੀ ਨੇ ਫੁਰਮਾਇਆ, ਵਿਖ ਵਿੱਚ ਅੰਮ੍ਰਿਤ ਪ੍ਰਗਟਿਆ, ਜੰਝ ਸੰਬੰਧੀਆਂ ਦੀ ਮਰਜ਼ੀ ਅਨੁਸਾਰ ਹੋਵੇ ਤੇ ਉਹ ਗੁਰਮੁਖ ਸਿਆਣੇ ਸਿੰਘ ਸਾਊ ਸਾਊ ਜਾਣੇ ਚਾਹੀਦੇ ਸਿਆਣੇ। ਮਾਸ ਖਾਣ ਵਾਲੇ, ਸ਼ਰਾਬ ਪੀਣ ਵਾਲੇ ਉੱਕਾ ਹੀ ਨਹੀਂ ਲੈ ਕੇ ਜਾਣੇ ਚਾਹੀਦੇ ਨਾਲ। ਅੱਜ ਕੱਲ੍ਹ ਲੋਕਾਂ ਦਾ ਸਵਾਦ ਹੀ ਇਹ ਬਣਿਆ ਹੋਇਆ। ਵਿਵਰਜਿਤ ਕੁਰੀਤੀਆਂ, ਵਿਆਹ ਤੋਂ ਪਹਿਲਾਂ ਜਾਂ ਵਿਵਾਹ ਵਿੱਚ ਗੰਦੇ ਗੀਤ, ਗੰਦੀਆਂ ਘੋੜੀਆਂ, ਸਿੱਠਣੀਆਂ, ਦਾਲ ਖਵਾਉਣੀ, ਖਾਰੇ ਨਵਾਉਣਾ, ਵਟਣਾ ਮਲਣਾ, ਚੱਪਣੀਆਂ ਭਰਨੀਆਂ, ਸਿਹਰਾ ਬਣਨਾ, ਗਾਨਾ ਬੰਨਣਾ, ਵਾਂਗਾਂ ਗੁੰਦਣੀਆਂ, ਜੰਡੀ ਵੱਢਣੀ, ਤੇਲ ਚੜਾਉਣਾ, ਗਾਉਣਾ, ਖੇਡਣਾ, ਗੰਦੇ ਰਿਕਾਰਡ ਲਾਉਣੇ, ਵਾਰ ਕੇ ਪਾਣੀ ਪੀਣਾ, ਬੁਰਕੀਆਂ ਦੇਣੀਆਂ, ਖਾਰੇ ਤੇ ਬੈਠਣਾ, ਸਿਰ ਗੁੰਦਣਾ, ਜੂਠ ਵਿੱਚ ਪੈਸੇ ਪਾਉਣੇ, ਇਤਿਆਦਿਕ ਸਭ ਮਨ ਮੱਤ ਹੈ, ਕੋਈ ਵੀ ਨਹੀਂ ਕਰਨੀ। ਜੰਝ ਦੀ ਤਿਆਰੀ ਕਰਕੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਜਾ ਕੇ ਅਰਦਾਸ ਕਰਕੇ ਮੱਥਾ ਟੇਕ ਕੇ ਚਾਲੇ ਪਾ ਦੇਣੇ। ਜੇ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਹੈ, ਜੇ ਅਕਾਲ ਪੁਰਖ ਤੇ ਭਰੋਸਾ ਹੈ, ਫਿਰ ਕਿਉਂਕਿ ਦੁਨਿਆਵੀ ਮਰਿਆਦਾ ਜਿਹੜੀਆਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਨੇ ਉਹ ਇਸ ਤਰ੍ਹਾਂ ਜਿਵੇਂ ਸੜਕ ਦੇ ਉੱਤੇ ਕਾਰ ਚੱਲਦੀ, ਟਰੱਕ, ਬੱਸ ਚੱਲਦੀ, ਉਹਦੇ ਲਈ ਸੜਕ ਦੇ ਨਿਯਮ ਬੜੇ ਜ਼ਰੂਰੀ ਹੈ। ਲਾਲ ਬੱਤੀ ਜਗਦੀ ਗੱਡੀ ਰੁਕਣਾ ਪੈਂਦਾ, ਹਰੀ ਬੱਤੀ ਜਗਦੀ ਗੱਡੀ ਤੁਰ ਪੈਂਦੀ ਹੈ, ਡਿਵਾਈਡਰ ਬਣੇ ਸੜਕ ਦੇ ਚਾਲੇ, ਉਹਦੀ ਪਾਲਣਾ ਕਰਨੀ ਪੈਂਦੀ ਹੈ। ਪਰ ਜਿਹੜਾ ਆਕਾਸ਼ ਵਿੱਚ ਜਹਾਜ਼ ਉੱਡ ਰਿਹਾ, ਉਹਦੇ ਲਈ ਨਾ ਤਾਂ ਲਾਲ ਬੱਤੀ ਦੀ ਕੋਈ ਮਹੱਤਤਾ, ਨਾ ਕੋਈ ਡਿਵਾਈਡਰ ਦੀ ਮਹੱਤਤਾ, ਨਾ ਉਹਨੇ ਸੜਕ 'ਤੇ ਜਾਣਾ। ਗੁਰਮਤ ਆਕਾਸ਼ ਦੇ ਵਿੱਚ ਚੱਲਦੇ ਹੋਏ ਜਹਾਜ਼ ਵਾਂਗੂ ਹੈ। ਇਹਦੇ ਲਈ ਇਹ ਜਿਹੜੀਆਂ ਸੰਸਾਰਕ ਰੀਤੀਆਂ ਨੇ ਪੁਰਾਣੀਆਂ, ਇਹਨਾਂ ਸਾਡਾ ਇਹਨਾਂ ਨਾਲ ਕੋਈ ਮਤਲਬ ਨਹੀਂ ਹੈ। ਜੰਝ ਦਾ ਪਹੁੰਚਣਾ, ਸਮੇਂ ਸਿਰ ਭਾਵ ਦਿਨੇ ਦਿਨ ਲੜਕੀ ਵਾਲੇ ਘਰ ਪਹੁੰਚਣਾ ਅਤੇ ਇਕੱਠੇ ਹੀ ਜਾਣਾ ਚਾਹੀਦਾ। ਟਕਾਓ, ਟਕਾਓ ਵੇਲੇ ਦੇ ਸ਼ਬਦ ਪੜ੍ਹਨੇ ਚਾਹੀਦੇ, ਕੀਰਤਨ ਕਰਨਾ ਚਾਹੀਦਾ, ਮਿਲਣੀ ਆਦਿਕ ਨਹੀਂ ਕਰਨੀ, ਸਿਰਫ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ। ਭਜੰਗੀ ਉੱਪਰ ਦੀ ਪੈਸੇ ਨਹੀਂ ਸੁੱਟਣੇ, ਅਰਦਾਸ ਕਰਨੀ ਜ਼ਰੂਰੀ ਹੈ। ਸੰਬੰਧੀਆਂ ਦਾ ਪਰਸਪਰ ਪ੍ਰੇਮ ਬਣਿਆ ਰਹੇ ਤੇ ਹਮ ਘਰ ਸਾਜਣੇ ਆਏ ਆਦਿ ਸ਼ਬਦਾਂ ਦਾ ਕੀਰਤਨ ਕਰਦੇ ਹੋਏ ਜੰਝ ਨੂੰ ਘਰ ਲੈ ਕੇ ਜਾਣਾ, ਜੰਝ ਸਥਾਨ ਵਿੱਚ ਜਾ ਕੇ ਪ੍ਰੇਮ ਨਾਲ ਬੈਠਣਾ, ਪੰਜ ਇਸ਼ਨਾਨਾ ਕਰਾ ਕੇ ਜਲ ਪਾਣੀ ਦੀ ਸੇਵਾ ਕਰਨੀ, ਸੇਵਾ ਆਦਿਕ। ਪ੍ਰਸ਼ਾਦਾ ਛਕਣ ਵੇਲੇ ਜੰਝ ਨਹੀਂ ਬੰਨਣੀ, ਗੰਦੇ ਗੀਤ ਨਹੀਂ ਗਾਉਣੇ, ਸਿੱਠਣੀਆਂ ਨਹੀਂ ਗਾਉਣੀਆਂ, ਇਹ ਸਭ ਮਨ ਮੱਤ ਹੈ। ਸਿਰਫ ਸ਼ਬਦਾਂ ਦਾ ਕੀਰਤਨ ਹੀ ਕਰਨਾ ਚਾਹੀਦਾ ਤੇ ਪ੍ਰਸ਼ਾਦ ਛਕਣ ਵਕਤ ਜਦੋਂ ਪ੍ਰਸ਼ਾਦੇ ਪਰੋਸੇ ਜਾਣ ਤਾਂ ਪ੍ਰੇਮ ਨਾਲ ਸਲੋਕ, ਕਾਮ ਕਰੋ ਦਰ ਲੋਭ ਮੋਹ ਬਿੰਸਿਆ ਅਖਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ, 269 ਅੰਗ ਤੇ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲਾ ਮਾਹੇ, ਜਿੰਨੀ ਗੁਰੂ ਮਨਾਇਆ ਰਾਜ ਰਾਜ ਸਹੀ ਖਾਹੇ, ਇਹ 196 ਅੰਗ ਤੇ ਬਚਨ ਹੈ ਮਹਾਰਾਜ ਦਾ। ਪੜ੍ਹ ਕੇ ਪ੍ਰਸ਼ਾਦਾ ਛਕ ਲੈਣਾ ਚਾਹੀਦਾ। ਪ੍ਰਸ਼ਾਦ ਛਕਾਉਣ ਵਾਸਤੇ ਸਤਿਕਾਰ ਨਾਲ ਸਭ ਨੂੰ ਗੁਰਮੁਖਤਾਈ ਨਾਲ ਬਿਠਾਉਣਾ, ਜੈਸਾ ਪ੍ਰਬੰਧ ਹੋ ਸਕੇ ਪ੍ਰਸ਼ਾਦ ਛਕ ਕੇ ਜੂਠ ਵਿੱਚ ਪੈਸੇ ਨਹੀਂ ਪਾਉਣੇ ਤੇ ਜੂਠ ਵੀ ਨਹੀਂ ਛੱਡਣੀ। ਛਕ ਕੇ ਚੂਲੇ ਕਰਕੇ, ਚੂਲਾ ਪੜ ਕੇ, ਅਰਦਾਸ ਕਰਕੇ ਪ੍ਰੇਮ ਨਾਲ ਉੱਠਣਾ ਤੇ ਜੰਝ ਵਾਲੀ ਜਗ੍ਹਾ ਆ ਕੇ ਆ ਜਾਣਾ ਤੇ ਆਰਾਮ ਕਰਨਾ। ਆਨੰਦ ਕਾਰਜ ਦੀ ਤਿਆਰੀ, ਅੰਮ੍ਰਿਤ ਵੇਲੇ ਉੱਠ ਕੇ ਸਭ ਨੇ ਇਸ਼ਨਾਨ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਜਗ੍ਹਾ ਪ੍ਰਕਾਸ਼ ਕਰਨਾ, ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਹੋਵੇ। ਜਿਸ ਵੇਲੇ ਸ਼ਾਦੀ ਵਾਲੇ, ਖੁਸ਼ੀ ਵਾਲੇ ਸ਼ਬਦਾਂ ਦਾ ਕੀਰਤਨ ਕਰਨਾ ਚਾਹੀਦਾ। ਸੰਗਤ ਤੇ ਜਾਨੀ ਮਾਨੀ ਆ ਕੇ ਪ੍ਰੇਮ ਨਾਲ ਬੈਠਣ, ਲੜਕੀ ਤੇ ਲੜਕੇ ਦਾ ਬੈਠਣਾ, ਲੜਕੀ ਤੇ ਲੜਕੇ ਨੂੰ ਮਹਾਰਾਜ ਸਾਹਿਬ ਦੇ ਸਾਹਮਣੇ ਹਜ਼ੂਰੀ ਵਿੱਚ ਪਹਿਲੀ ਵਿਛੀ ਹੋਈ ਵਿਛਾਈ ਦੇ, ਜੋ ਸਾਰਿਆਂ ਵਾਸਤੇ ਵਿਛਾਈ ਹੁੰਦੀ, ਉਹਦੇ ਉੱਤੇ ਬਿਠਾਉਣਾ। ਲੜਕਾ ਸੱਜੇ ਹੱਥ ਬੈਠੇ, ਲੜਕੀ ਖੱਬੇ ਪਾਸੇ ਬੈਠੇ, ਗੁਰਮੁਖ ਬੈਸੋ ਸਫ਼ਾ ਵਿਛਾਏ, ਗੁਰਾਂ ਦਾ ਬਚਨ ਹੈ। ਇਹ ਗੁਰਮਤ ਰੀਤੀ ਹੈ ਕਿ ਲੜਕੀ ਤੇ ਲੜਕੇ ਦੇ ਥੱਲੇ ਕੋਈ ਵੱਖਰਾ ਕੱਪੜਾ ਨਹੀਂ ਵਿਛਾਉਣਾ ਚਾਹੀਦਾ ਤੇ ਬੀਬੀ ਆਪ ਤੁਰ ਕੇ ਨੰਗੇ ਮੂੰਹ ਆ ਕੇ ਮਹਾਰਾਜ ਨੂੰ ਮੱਥਾ ਟੇਕੇ। ਨੰਗੇ ਸਿਰ ਨਹੀਂ ਕਿਹਾ ਮੈਂ, ਨੰਗਾ ਮੂੰਹ ਕਿਹਾ, ਕਿਉਂਕਿ ਪਹਿਲਾਂ ਘੁਣ ਦਾ ਰਿਵਾਜ਼ ਹੁੰਦਾ ਸੀ। ਕਈ ਲੋਕ ਲੜਕੇ ਦੇ ਤੇ ਲੜਕੀ ਦੇ ਬੈਠਣ ਵਾਸਤੇ ਵੱਖਰਾ ਕੱਪੜਾ ਵਿਛਾਉਂਦੇ, ਉਹ ਠੀਕ ਨਹੀਂ। ਇੱਕ ਤਾਂ ਇਹ ਕਾਰਨ ਹੈ ਕਿ ਪਹਿਲੇ ਸਮੇਂ ਹਿੰਦੂ ਮਤ ਵਿੱਚ ਗੋਰੀ ਗਊ ਨੂੰ ਮਾਰ ਕੇ ਉਸਦੀ ਖੱਲ ਲਾ ਕੇ ਪੁੱਠੀ ਕਰਕੇ ਲੜਕੇ ਤੇ ਲੜਕੀ ਦੇ ਥੱਲੇ ਵਿਛਾਉਂਦੇ ਸਨ। ਯਜੁਰਵੇਦ ਦੀ ਰੀਤੀ ਅਨੁਸਾਰ ਫਿਰ ਉਸਦੀ ਬਜਾਏ ਲਾਲ ਰੰਗ ਦੀ ਤਲਾਈ ਜਾਂ ਹੋਰ ਕੱਪੜਾ ਵਿਛਾਉਣ ਲੱਗੇ। ਸੋ ਇਹ ਵਿਛਾਈ ਜਾਂਦੀ ਹੈ। ਇਹ ਸਿੰਘ ਸਭਾ ਲਹਿਰ ਦੇ ਸਮੇਂ ਤੋਂ ਸਿੰਘਾਂ ਨੇ ਮਨ ਮਤ ਰੋਕੀ ਹੈ। ਦੂਸਰਾ ਕਾਰਨ ਇਹ ਹੈ ਕਿ ਇਹ ਗੱਦੀ ਦੀ ਤਰ੍ਹਾਂ, ਜਿਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੱਦੀ ਲਾਉਣੀ ਮਨ ਮਤ ਹੈ ਤੇ ਬੇਅਦ ਵੀ ਹੈ। ਕੀਰਤਨ ਦੇ ਸਤਿਕਾਰ ਵਿੱਚ ਸੰਗਤ ਦੇ ਸਤਿਕਾਰ ਵਿੱਚ ਫਰਕ ਪੈਂਦਾ। ਗੁਰਮਤ ਤੋਂ ਉਲਟ ਹੈ ਜੋ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਗੱਦੀ ਲਾਉਣੀ ਹੈ। ਇਸ ਵਾਸਤੇ ਸਾਫ਼ ਵਿਛਾਈ ਤੇ ਸਭ ਸੰਗਤ ਦੇ ਬਰਾਬਰ ਬੈਠਣਾ ਤੇ ਲੜਕੀ ਨੰਗੇ ਮੂੰਹ ਬੈਠੇ, ਘੁਣ ਨਹੀਂ ਕੱਢਣਾ, ਆਨੰਦ ਕਾਰਜ ਆਦਿਕ ਨੰਗੇ ਮੂੰਹ ਹੀ ਕਰਾਉਣਾ। ਸੋ ਫਿਰ ਆਸਾ ਦੀ ਵਾਰ ਦਾ ਕੀਰਤਨ ਕਰਕੇ ਭੋਗ ਪਾ ਕੇ ਕੀਤਾ ਲੋੜੀਆ ਕੰਮ ਸੁਹਾਰ ਪਿਆ ਆਖੀਆ ਸ਼ਬਦ ਦਾ ਕੀਰਤਨ ਕਰਨਾ। ਫਿਰ ਅਰਦਾਸ ਗੁਪਤ ਕਰਨੀ ਹੈ ਆਨੰਦ ਕਾਰਜ ਸ਼ੁਰੂ ਕਰਨ ਦੀ, ਜਿਸ ਵਿੱਚ ਸਿਰਫ ਲੜਕਾ ਲੜਕੀ ਤੇ ਉਹਨਾਂ ਦੋਹਾਂ ਦੇ ਪਿਤਾ ਨੂੰ ਖੜੇ ਕਰਕੇ ਅਰਦਾਸ, ਆਨੰਦ ਕਾਰਜ ਕਰਾਉਣ ਵਾਲਾ ਗ੍ਰੰਥੀ ਸਿੰਘ ਰਹਿਤ ਵਾਲਾ ਹੋਣਾ ਚਾਹੀਦਾ ਤੇ ਬੈਠ ਜਾਣਾ। ਉਸ ਵਕਤ ਲੜਕੀ ਦੇ ਤਾਂ ਹੀ ਉਸਦੇ ਪਿਤਾ, ਜੇ ਨਾ ਹੋਵੇ ਤਾਂ ਚਾਚਾ, ਤਾਇਆ, ਮਾਮਾ, ਭਰਾ ਨੇ ਲੜਕੇ ਦਾ ਪੱਲਾ ਲੜਕੀ ਨੂੰ ਫੜਾ ਦੇਣਾ ਤੇ ਰਾਗੀ ਸਿੰਘਾਂ ਨੇ ਉਸ ਵਕਤ ਇਹ ਸ਼ਬਦ ਪੜ੍ਹਨਾ, ਉਸਤਦ ਨਿੰਦਾ ਨਾਨਕ ਜੀ ਮੈਂ ਹੱਬ ਵਿਆਈ ਛੋੜਿਆ ਹੱਬ ਜੀ ਤਿਆਗੀ ਹੱਬੇ ਸਾਗ ਕੂੜਾਵੇ ਡਿੱਠੇ ਤੋਂ ਪੱਲੇ ਟੈਂਡੇ ਲਾਗੀ 963 ਅੰਗ ਤੇ ਬਚਨ ਹੈ। ਇਸ ਸ਼ਬਦ ਦਾ ਕੀਰਤਨ ਕਰਨਾ ਫਿਰ 322 ਅੰਗ ਤੇ ਬਚਨ ਕੀਤਾ ਹੈ। ਜੇ ਕਰ ਗਹਿ ਹੈ ਪਿਆਰੜੇ ਤੁਧ ਨਾ ਛੋਡਾਂ ਮੂਲ ਹਰ ਛੋਡਣ ਸੇ ਦੁਰਜਨਾ ਪੜੈ ਦੋ ਜੱਕੈ ਸੂਲ। ਸ਼ਬਦ ਦਾ ਕੀਰਤਨ ਕਰਨਾ ਸ੍ਰੀ ਮੁੱਖ ਵਾਕ ਫਿਰ ਪ੍ਰੇਮ ਨਾਲ ਬੈਠ ਕੇ ਮਹਾਰਾਜ ਦਾ ਸ੍ਰੀ ਮੁੱਖ ਵਾਕ ਸੁਣਨਾ ਸਿੱਖਿਆ ਫਿਰ ਗੁਰਮਤਿ ਦੀ ਸਿੱਖਿਆ ਸੁਣਾਉਣੀ ਜੋ ਗੁਰਮਤਿ ਦੇ ਵਿਚਾਰ ਗੁਰਮਤਿ ਦੇ ਸੁਣਾਈ ਜਾਂਦੀ ਹੈ ਕਿ ਅੱਜ ਸਰਦਾਰ ਫਲਾਨਾ ਸਿੰਘ ਦੇ ਸਪੁੱਤਰ ਭਾਈ ਸਿੰਘ ਫਲਾਨਾ ਸਿੰਘ ਦਾ ਆਨੰਦ ਕਾਰ ਸਰਦਾਰ ਫਲਾਨਾ ਸਿੰਘ ਦੀ ਸਪੁੱਤਰੀ ਬੀਬੀ ਫਲਾਨੀ ਕੌਰ ਦੇ ਨਾਲ ਮਹਾਰਾਜ ਸਾਹਿਬ ਦੀ ਹਜ਼ੂਰੀ ਵਿੱਚ ਹੋ ਰਿਹਾ ਤੇ ਭੁਜੰਗੀ ਤੇ ਬੀਬੀ ਅੱਜ ਤੋਂ ਬ੍ਰਹਮਚਰਜ ਆਸ਼ਰਮ ਤੋਂ ਗ੍ਰਸਥ ਆਸ਼ਰਮ ਵਿੱਚ ਪ੍ਰਵੇਸ਼ ਹੋ ਰਹੇ ਨੇ। ਇਹ ਰੀਤ ਗੁਰਮਤਿ ਦੁਆਰਾ ਆਨੰਦ ਕਾਰਜ ਦੀ ਸਤਿਗੁਰਾਂ ਨੇ ਆਪ ਚਲਾਉਣਾ ਕੀਤੀ ਤੇ ਗ੍ਰਸਥ ਧਰਮ ਨੂੰ ਸਭ ਤੋਂ ਪ੍ਰਧਾਨ ਦੱਸਿਆ ਹੈ। ਸਤਿਗੁਰੂ ਮਹਾਰਾਜ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਕੁੱਲ ਸੰਸਾਰ ਤੋਂ ਗੁਰਮੁਖਤਾਈ ਦੀ ਮਰਿਆਦਾ ਵੱਖਰੀ ਕੀਤੀ ਹੈ। ਯੋਗੀਆਂ ਨੇ ਪੁੱਛਿਆ ਸੀ ਸ੍ਰੀ ਸਤਿਗੁਰੂ ਮਹਾਰਾਜ ਜੀ ਆਪ ਜੀ ਦਾ ਪੰਥ ਕੀ, ਆਪ ਨੇ ਕਿਹਾ ਸੀ ਗੁਰਮੁਖ ਪੰਥ ਅਤੀਤੰ, ਗੁਰਮੁਖਤਾਈ ਦਾ ਪੰਥ ਹੈ ਸਭ ਤੋਂ ਅਤੀਤ ਤੇ ਜੋ ਅਸੰਗ ਹੈ, ਸਭ ਤੋਂ ਅਲਹਿਦਾ ਹੈ ਤੇ ਸਭ ਵਿੱਚ ਮਿਲਿਆ ਹੋਇਆ ਵੀ ਹੈ। ਇਹ ਬਚਨ ਸਤਿਗੁਰੂ ਨਾਨਕ ਸਾਹਿਬ ਨੇ ਕੀਤੇ ਹੈ। ਲਾਵਾਂ ਆਨੰਦ ਕਾਰਜ ਮਹੱਲਾ ਪਹਿਲਾ ਮੂਲ ਮੰਤਰ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਜਗਤ ਦੇ ਗੁਰੂ ਕੁੜਮਾਈ ਮੂਲ ਚੰਦ ਚੋਣੇ ਖੱਤਰੀ ਸਪੁੱਤਰੀ ਜਗਤ ਮਾਤਾ ਸੁਲੱਖਣੀ ਨਾਲ ਹੋਏ। ਜਿਸ ਵਕਤ ਬਟਾਲੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਵਿਆਹੁਣ ਵਾਸਤੇ ਗਏ ਹਨ ਉਸ ਵਕਤ ਚੋਜੀ ਪਾਤਸ਼ਾਹ ਗਰੀਬ ਨਿਵਾਜ ਜੀ ਨੂੰ ਕੰਧ ਦੇ ਥੱਲੇ ਬਿਠਾ ਦਿੱਤਾ। ਉਹ ਕੰਧ ਸਾਹਿਬ ਅਜੇ ਕਾਇਮ ਹੈ, ਸਾਧ ਸੰਗਤ ਜੀ 500 ਵਰ੍ਹਾ ਹੋ ਗਿਆ। ਉਸ ਕੰਧ ਦੇ ਪਾਸ ਮਹਾਰਾਜ ਸਾਹਿਬ ਜੀ ਦਾ ਜਾਂਜਣਾ ਵਾਸਾ ਸੀ, ਉੱਥੇ ਬੈਠੇ ਸਨ ਸੱਚੇ ਪਾਤਸ਼ਾਹ ਜੀ। ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਨੂੰ ਅੱਗ ਦੇ ਦੁਆਲੇ ਲਾਵਾਂ ਲੈਣ ਵਾਸਤੇ ਕਿਹਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਸਾਡਾ ਇਸ 'ਚ ਅੱਗ ਨਹੀਂ ਹੈ, ਇਸ ਕਰਕੇ ਅਸੀਂ ਅੱਗ ਦੇ ਦੁਆਲੇ ਪ੍ਰਕਰਮਾ ਨਹੀਂ ਕਰਨੀਆਂ। ਜਦੋਂ ਸਤਿਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਉਦੋਂ ਬ੍ਰਾਹਮਣਾਂ ਦਾ ਜ਼ੋਰ ਹੁੰਦਾ ਸੀ, ਮੂਲੇ ਚੋਣੇ ਦੇ ਤਾਂ ਕਹਿਣ ਲੱਗੇ ਤੇਰਾ ਜਮਾਈ ਆਖੇ ਨਹੀਂ ਲੱਗਦਾ, ਜੇ ਕਹੋ ਤਾਂ ਅਸੀਂ ਸਮਝਾ ਲੈਂਦੇ ਹਾਂ। ਇਸ ਪ੍ਰਕਾਰ ਮੂਲੇ ਚੋਣੇ ਨੂੰ ਆਪਣੇ ਅਨੁਸਾਰ ਹੀ ਬਣਾ ਕੇ ਜਿਹੜੇ ਸਤਿਗੁਰੂ ਮਹਾਰਾਜ ਜੀ ਬੈਠੇ ਸਨ ਉਸ ਥਾਂ ਕੱਚੀ ਕੰਧ ਸੀ, ਹੁਣ ਤੱਕ ਉਹ ਮੰਜੀ ਸਾਹਿਬ ਹੈ। ਹੁਣ ਉਹ ਨਵਾਂ ਗੁਰਦੁਆਰਾ ਬਟਾਲੇ 'ਚ ਭਾਵੇਂ ਬਣਿਆ, ਸੇਵਾ ਹੋ ਗਈ ਪਰ ਕੰਧ ਦੀ ਨਿਸ਼ਾਨੀ ਉਵੇਂ ਹੀ ਹੈ। ਸਾਧ ਸੰਗਤ ਜੀ ਉਹ ਕੰਧ ਸਤਿਗੁਰੂ ਸਾਹਿਬ ਜੀ ਦੇ ਉੱਤੇ ਸੁੱਟਣ ਲੱਗੇ ਸਨ ਕਿ ਗੁਰੂ ਮਹਾਰਾਜ ਦੀ ਬੇਦਾਂ ਅਨੁਸਾਰ ਅੱਗ ਦੇ ਉਦਾਲੇ ਪ੍ਰਕਰਮਾ ਕਿਉਂ ਨਹੀਂ ਕਰਦੇ। ਬੇਦਾਂ 'ਚ ਲਿਖਿਆ ਹੋਇਆ ਕਿ ਜਾਂ ਤਾਂ ਬੇਦਾਂ ਦੀ ਪ੍ਰਕਰਮਾ ਕਰਨੀਆਂ ਚਾਹੀਦੀਆਂ, ਵੇਦੋ ਅਭਾਵਾ ਵਿਪਰਾ, ਜੇ ਵੇਦ ਨਾ ਹੋਣ ਤਾਂ ਬ੍ਰਾਹਮਣ ਦੀਆਂ ਪ੍ਰਕਰਮਾ ਕਰ ਲਵੇ ਅਤੇ ਵਿਪਰਾ ਅਭਾਵਾ ਅਗਨੀ, ਜੇ ਬ੍ਰਾਹਮਣ ਨਾ ਹੋਵੇ ਤਾਂ ਅਗਨੀ ਦੁਆਲੇ ਪ੍ਰਕਰਮਾ ਕਰਨੀਆਂ। ਇਸ ਪ੍ਰਕਾਰ ਵੇਦ ਦੀ ਵਿਧੀ ਹੈ ਜਿਸ ਵਿੱਚ ਵਿਆਹ ਲਿਖੇ ਹੋਏ ਹਨ ਸਾਧ ਸੰਗਤ ਜੀ। ਪਰ ਹਜ਼ੂਰ ਨੇ ਉਸ ਵਕਤ ਕਿਹਾ ਕਿ ਸਾਡਾ ਇਸ਼ਤਾ ਅਕਾਲ ਪੁਰਖ ਹੈ, ਅਸੀਂ ਉਸ ਤੋਂ ਬਗੈਰ ਹੋਰ ਕਿਸੇ ਦੀ ਪ੍ਰਕਰਮਾ ਨਹੀਂ ਕਰਦੇ, ਪ੍ਰਕਰਮਾ ਕਰਨਾ ਨਾਮ ਹੈ ਪੂਜਨ ਦਾ। ਕਿਉਂ ਭਾਈ ਗੁਰਦਾਸ ਜੀ ਨੇ ਲਿਖਿਆ ਸਫਲ ਚਰਨ ਪ੍ਰਦਖਣਾ ਕਰਨ ਕਹਿ, ਪੈਰ ਸਫਲੇ ਹੁੰਦੇ ਹਨ ਜੇ ਗੁਰੂ ਸਾਹਿਬ ਦੀਆਂ ਪ੍ਰਕਰਮਾ ਕਰੀਏ। ਕਈ ਲੋਕਾਂ ਨੇ ਪ੍ਰਕਰਮਾ ਕਿਉਂ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਦੀਆਂ ਸਰੋਵਰਾਂ ਦੀਆਂ ਪ੍ਰਕਰਮਾ, ਇਸੇ ਕਰਕੇ ਸਫਲ ਚਰਨ ਪ੍ਰਦਖਣਾ ਕਰਨ ਕਹਿ, ਪ੍ਰਦਖਣਾ ਕਰਨ ਨਾਲ ਚਰਨ ਸਫਲੇ ਹੁੰਦੇ, ਸਰੀਰ ਸਫਲਾ ਹੁੰਦਾ। ਸ੍ਰੀ ਅਕਾਲ ਤਖ਼ਤ ਸਾਹਿਬ ਵੇਖੋ, ਜਿਹੜਾ ਸਿੰਘ ਤਿਆਰ ਪਰ ਤਿਆਰ ਨਾ ਹੋਵੇ ਉਹਨੂੰ ਉਦਾਲੇ ਦੀ ਪ੍ਰਕਰਮਾ ਕਰਨੀ ਨਹੀਂ ਮਿਲਦੀ, ਉੱਥੇ ਨਹੀਂ ਕੋਈ ਕਰ ਸਕਦਾ। ਇਸੇ ਪ੍ਰਕਾਰ ਮਹਾਰਾਜ ਸਾਹਿਬ ਦੇ ਸਾਰੇ ਤਖ਼ਤਾਂ ਦੀ ਮਰਿਆਦਾ, ਤਖ਼ਤਾਂ 'ਤੇ ਜਿਹੜਾ ਜਾਵੇ ਤਿਆਰ ਪਰ ਤਿਆਰ ਹੋਵੇ ਰਹਿਤ ਰੱਖੇ ਉਹੀ ਭਾਗਾਂ ਵਾਲਾ ਮਹਾਰਾਜ ਸਾਹਿਬ ਦੀ ਪ੍ਰਕਰਮਾ ਕਰ ਸਕਦਾ। ਮੈਨੂੰ ਯਾਦ ਹੈ ਜਦੋਂ ਪਟਨਾ ਸਾਹਿਬ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨਾਲ 1976 ਵਿੱਚ ਅਸੀਂ ਗਏ ਸੀਗੇ, ਉਦੋਂ ਉੱਥੇ ਤਖ਼ਤ ਸਾਹਿਬ ਦੇ ਦਰਸ਼ਨ ਕਰਨੇ ਸਾਨੂੰ ਹੁਕਮ ਹੋਇਆ ਸੀ ਤੜਕੇ ਸਾਰਿਆਂ ਨੇ ਕੇਸੀ ਇਸ਼ਨਾਨ ਕਰਕੇ। ਉਦੋਂ ਅਸੀਂ ਚੋਲੇ ਪਾਉਂਦੇ ਹੁੰਦੇ ਸੀ, ਕਹਿੰਦੇ ਸਾਰਿਆਂ ਨੇ ਅੰਦਰ ਆਉਣਾ ਭਾਈ, ਕੇਸੀ ਇਸ਼ਨਾਨ ਕਰਕੇ ਸਾਰੇ ਜਥੇ ਨੂੰ ਅੰਦਰ ਲਿਜਾ ਕੇ ਪ੍ਰਕਰਮਾ ਕਰਾਈ ਸੀਗੀ। ਤੇ ਇਸ ਤਰ੍ਹਾਂ ਜਿਹਨੇ ਵੀ ਤਖ਼ਤ ਸਾਹਿਬ ਪੰਜਾਂ ਤਖ਼ਤਾਂ 'ਤੇ ਜਾਣਾ ਜਿਹੜਾ ਅਸਲ ਸਥਾਨ ਹੈ ਉੱਥੇ, ਸੋ ਉਸ ਵਕਤ ਜਿਵੇਂ ਮੇਰੇ ਦੇਖਣ ਦੀ ਗੱਲ ਹੈ, ਕੋਈ ਬੜਾ ਵੱਡਾ ਪੰਥਕ ਵਿਦਵਾਨ ਸੀ, ਅੰਮ੍ਰਿਤ ਵੀ ਨਹੀਂ ਛਕਿਆ ਹੋਇਆ ਉਹਨੇ, ਦਾੜੀ ਵੀ ਬੰਨੀ ਹੋਈ ਸੀ, ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ। ਉਹ ਬੰਦਾ ਕਹਿਣ ਲੱਗਿਆ ਸ਼ਸਤਰਾਂ ਦੇ ਦਰਸ਼ਨ ਪਰਲੇ ਪਾਸ ਜਾ ਕੇ ਪ੍ਰਕਰਮਾ ਕਰਨੀ ਹੈ, ਉਹ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ, ਦਾੜੀ ਖੋਲ, ਪੈਂਟ ਲਾ ਅਤੇ ਉਸ ਤਰ੍ਹਾਂ ਗਾਤਰਾ ਉੱਤੋਂ ਦੀ ਪਾ ਫਿਰ ਜਾਣ। ਉਹ ਕਹਿੰਦਾ ਆਪਣੀ ਇੰਨੇ ਚਿਰ ਦੀ ਦੋਸਤੀ ਹੈ, ਮੈਂ ਇੰਨਾ ਵੱਡਾ ਵਿਦਵਾਨ ਹਾਂ, ਕਹਿੰਦਾ ਵਿਦਵਾਨ ਆਪਣੀ ਥਾਂ, ਦੋਸਤੀ ਆਪਣੀ ਥਾਂ, ਮਰਿਆਦਾ ਆਪਣੀ ਥਾਂ। ਸਿੰਘ ਸਾਹਿਬ ਜੀ ਇਸ ਗੱਲ 'ਤੇ ਅੜ ਗਏ ਸੀ। ਸੋ ਇਸ ਕਰਕੇ ਕਿਸੇ ਵੀ ਤਖ਼ਤ ਦੇ ਉੱਤੇ ਪੂਰਨ ਮਰਿਆਦਾ ਵਾਲਾ ਹੀ ਸਿੰਘ ਜਾ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹਿਲਾਂ ਲਿਖਿਆ ਹੁੰਦਾ ਸੀ ਕ੍ਰੈਤੀਆ ਸਿੰਘ ਨਾ ਆਵੇ ਇੱਥੇ, ਜਿਹਨੇ ਕਿਹਨੇ ਕਿਰਾਇਤ ਕੀਤੀ, ਜੇ ਅੰਮ੍ਰਿਤ ਛੱਕ ਕੇ ਤਨਖਾਹ ਵੀ ਪੂਰੀ ਨਹੀਂ ਹੋਈ, ਫਿਰ ਵੀ ਉੱਥੇ ਮੱਥਾ ਟੇਕ ਸਕਦਾ ਜਿੱਥੇ ਸ਼ਸਤਰ ਪਏ ਨੇ ਪਰਲੇ ਪਾਸੇ? ਸਾਰੇ ਤਖਤਾਂ ਦੇ ਕੋਈ ਪ੍ਰਕਰਮਾ ਅੰਦਰ ਜਾ ਕੇ ਨਹੀਂ ਕਰ ਸਕਦਾ, ਇਸੇ ਕਰਕੇ ਮਰਿਆਦਾ ਹੈ। ਇਸ ਪ੍ਰਕਾਰ ਜਦੋਂ ਸਾਧ ਸਿੰਘ ਜੀ ਸਤਿਗੁਰੂ ਸਾਹਿਬ ਨੇ ਉੱਤਰ ਦਿੱਤਾ, ਉਸ ਵਕਤ ਮਹਾਰਾਜ ਸਾਹਿਬ ਜੀ ਤੇ ਕੰਧ ਸੁੱਟਣ ਲੱਗੇ, ਸਤਿਗੁਰੂ ਸਾਹਿਬ ਜੀ ਨੂੰ ਭੈ ਦੇਣ ਲੱਗੇ। ਉਹ ਸਤਿਗੁਰੂ ਨਿਰਭਉ ਤੇ ਨਿਰਵੈਰ ਸਰੂਪ ਨੂੰ ਕਿਹੜਾ ਡਰਾ ਸਕਦਾ ਸੀ? ਇੱਕ ਬਿਰਧ ਮਾਈ ਨੇ ਆ ਕੇ ਕਿਹਾ, ਮਹਾਰਾਜ ਜੀ ਕੰਧ ਡਿੱਗਣ ਵਾਲੇ ਸਹਿਮਤ ਨਾਲ ਉਠਾਉਣ ਲੱਗੀ ਤਾਂ ਮਹਾਰਾਜ ਜੀ ਕੰਧ ਦੇ ਨੇੜੇ ਨਾ ਬੈਠੋ, ਕੰਧ ਡਿੱਗਣ ਵਾਲੀ ਉਧਰੋਂ ਉਹਨਾਂ ਆਚਾਰਜਾਂ ਨੇ ਆਦਮੀ ਡਿੱਗਣ ਵਾਸਤੇ ਲਾਏ ਹੋਏ ਸੀ। ਸੱਚੇ ਪਾਤਸ਼ਾਹ ਨੇ ਕਿਹਾ, ਮਾਤਾ ਭੈ ਨਾ ਕਰ, ਇਹ ਸਾਡੇ ਵਿਆਹ ਦੀ ਨਿਸ਼ਾਨੀ ਕਈ ਸਦੀਆਂ ਤੱਕ ਰਹੇਗੀ। ਭਾਈ ਗੁਰੂ ਨਾਨਕ ਸਾਹਿਬ ਜੀ ਨੇ ਅੱਗ ਦੇ ਉਦਾਲੇ ਲਾਵਾਂ ਨਹੀਂ ਸਨ ਲਈਆਂ ਤੇ ਇਹ ਨਿਸ਼ਾਨੀ ਸਾਡੀ ਕਾਇਮ ਰਹੇਗੀ। ਹੁਣ ਤੱਕ ਉਹ ਕਾਇਮ ਹੈ ਸਾਧ ਸੰਗਤ ਜੀ, ਬਟਾਲੇ ਦੇ ਅੰਦਰ ਜਨ ਵਾਸੇ ਵਾਲਾ ਗੁਰਦੁਆਰਾ ਹੀ ਹੈ ਮਹਾਰਾਜ ਜੀ ਦਾ, ਕੰਧ ਸਾਹਿਬ ਉਹਦਾ ਨਾਮ ਹੈ। ਉਸ ਸਥਾਨ ਨੂੰ ਕਹਿੰਦੇ ਹਰ ਸਾਲ ਉੱਥੇ ਵਿਆਹ ਪੁਰਬ ਮਨਾਇਆ ਜਾਂਦਾ, ਅਤੇ ਜਿੱਥੇ ਲਾਵਾਂ ਵਾਲੀ ਥਾਂ ਉਹ ਮੂਲ ਚੰਦ ਦੇ ਘਰ ਵਾਲਾ ਥਾਂ ਹੈ ਬਟਾਲੇ ਦੇ ਅੰਦਰ, ਉੱਥੇ ਗੁਰੂ ਸਾਹਿਬ ਜੀ ਦਾ ਮੰਜੀ ਸਾਹਿਬ ਬਣਿਆ ਹੋਇਆ। ਜਦੋਂ ਸਾਰੇ ਬ੍ਰਾਹਮਣ ਹਾਰ ਚੁੱਕੇ ਜੋਰ ਨਾਲ ਚੱਲਿਆ, ਉਸ ਵਕਤ ਹਰਦਿਆਲ ਪੁਰੋਹਿਤ ਜਿਹੜਾ ਜਿਸ ਨੂੰ ਗਿਆਨ ਦਾ ਜਨੇਊ ਦਇਆ ਕਪਾਹ ਸੰਤੋਖ ਸੂਤ ਗੁਰੂ ਮਹਾਰਾਜ ਸਾਹਿਬ ਨੇ ਬਖਸ਼ਿਆ ਸੀ, ਉਹਨੇ ਕਿਹਾ, ਸੱਚੇ ਪਾਤਸ਼ਾਹ ਜੀ ਆਪ ਦੱਸੋ ਲਾਵਾਂ ਕਿਸ ਦੇ ਉਦਾਲੇ ਲੈਣੀਆਂ ਨੇ? ਜਿਵੇਂ ਜੰਜੂ ਦੀ ਮਰਿਆਦਾ ਦੱਸੀ ਹੈ, ਗਿਆਨ ਨਾਲ ਜੰਜੂ ਦੱਸਿਆ, ਇਹ ਮੈਨੂੰ ਸੋਹਣਾ ਸਮਾਂ ਮਿਲਿਆ, ਹੁਣ ਮੈਨੂੰ ਨਿਹਾਲ ਕਰੋ। ਸੱਚੇ ਪਾਤਸ਼ਾਹ ਜੀ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਤੁਸੀਂ ਮੇਰੇ ਜਜਮਾਨ ਹੋ, ਮੈਂ ਤੁਹਾਡਾ ਪੁਰੋਹਿਤ ਹਾਂ, ਮੇਰੇ 'ਤੇ ਕਿਰਪਾ ਕਰੋ ਜੀ। ਤਾਂ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ ਸੀ, ਗੁਰੂ ਦੁਆਰਾ ਹਮਰਾ ਵਿਆਹ ਜੇ ਹੋਆ ਜਾਂ ਸਹੁ ਮਿਲਿਆ ਤਾਂ ਜਾਣਿਆ, 351 ਅੰਗ 'ਤੇ। ਇਹ ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ। ਜਿਸ ਵਕਤ ਇਹ ਸ਼ਬਦ ਉਚਾਰਿਆ, ਉਸ ਵਕਤ ਕਿਹਾ ਕਿ ਮਹਾਰਾਜ ਜੀ ਮਰਿਆਦਾ ਦੱਸੋ। ਮਹਾਰਾਜ ਨੇ ਕਿਹਾ, ਅਸੀਂ ਨਾਮ ਦੀ ਪ੍ਰਕਰਮਾ ਕਰਨੀ ਹੈ। ਭਾਈ ਮਨੀ ਸਿੰਘ ਨੇ ਲਿਖਿਆ, ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਜਨਮ ਸਾਖੀ ਵਿੱਚ ਵੀ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੱਚਖੰਡ ਵਿਆਹ ਤੋਂ ਪਹਿਲਾਂ ਗਏ ਸਨ ਅਤੇ ਗੁਰੂ ਸਾਹਿਬ ਜੀ ਮੂਲ ਮੰਤਰ ਸੱਚਖੰਡ ਤੋਂ ਪਹਿਲਾਂ ਲੈ ਕੇ ਆਏ ਸਨ। ਉਸ ਵਕਤ ਮਹਾਰਾਜ ਜੀ ਨੇ ਕਿਹਾ, ਇੱਕ ਕਾਗਜ਼ ਮੰਗਵਾ ਦਿਓ, ਇੱਕ ਕਲਮ, ਇੱਕ ਦਵਾਤ, ਰੁਮਾਲ ਅਤੇ ਚੌਂਕੀ ਮੰਗਵਾਓ, ਫਿਰ ਤੁਹਾਨੂੰ ਦੱਸਦੇ ਹਾਂ। ਉਸ ਵੇਲੇ ਸਾਧ ਸਿੰਘ ਜੀ ਚੌਂਕੀ, ਕਾਗਜ਼ ਅਤੇ ਕਲਮ, ਦਵਾਤ ਅਤੇ ਰੁਮਾਲ ਮੰਗਵਾਇਆ। ਸਤਿਗੁਰੂ ਮਹਾਰਾਜ ਨੇ ਉਸ ਵਕਤ ਆਪਣੇ ਮੁਖਾਰਬਿੰਦ ਤੋਂ ਉਚਾਰਿਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਾਹਿਬ ਅੰਗੁਰ ਪ੍ਰਸਾਦ। ਇਹ ਮਹਾਂਮੰਤਰ ਲਿਖ ਕੇ ਜੋ 33 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੌਂਕੀ ਅਤੇ ਰੁਮਾਲ ਅਤੇ ਛਾ ਕੇ ਉੱਤੇ ਇਸ ਬਾਣੀ ਨੂੰ ਰੱਖ ਦਿੱਤਾ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਉਹਨਾਂ ਨੇ ਗੁਰਪ੍ਰਸਾਦ ਤੱਕ ਗੁਰੂ ਨਾਨਕ ਸਾਹਿਬ ਨੂੰ ਮੂਲ ਮੰਤਰ ਬਖਸ਼ਿਆ। ਆਪਾਂ ਨੂੰ ਨਾਨਕ ਹੋਸੀ ਵੀ ਸੱਚ ਤੱਕ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ, ਇਹ ਗੱਲ ਦਾ ਧਿਆਨ ਰੱਖਣਾ। ਅਤੇ ਜੋ ਸਾਡੇ ਮਾਤਾ ਸੁਲੱਖਣੀ ਜੀ ਸਨ, ਜੋ ਸਤਿਗੁਰੂ ਸਾਹਿਬ ਦੇ ਮਹਿਲ ਸਨ, ਉਹਨਾਂ ਨੂੰ ਨਾਲ ਲੈ ਕੇ ਮਹਾਰਾਜ ਨੇ ਬਾਣੀ ਦੀਆਂ ਪ੍ਰਕਰਮਾ ਕੀਤੀਆਂ। 4 ਪ੍ਰਕਰਮਾ ਕਰਕੇ ਮੱਥਾ ਟੇਕਿਆ, ਬਚਨ ਕੀਤਾ, ਗੁਰੂ ਦੁਆਰਾ ਹਮਰਾ ਵਿਆਹ ਜੇ ਹੋਗਾ, 351 ਅੰਗ 'ਤੇ। ਪੋਠੋਹਾਰ ਦਾ ਉਹਨਾਂ ਰਿਵਾਜ਼ ਹੈ ਕਿ ਜਿਨ੍ਹਾਂ ਨੇ ਸ਼ਾਦੀ ਕਰਨੀ ਹੋਵੇ ਗੁਰਦੁਆਰੇ ਸਾਹਿਬ ਜਾ ਕੇ ਸ਼ਾਦੀ ਕਰਿਆ ਕਰਦੇ। ਗੁਰੂ ਸਾਹਿਬ ਦੇ ਇਸ ਹੁਕਮ 'ਤੇ ਉਹਨਾਂ ਨੇ ਪਹਿਰਾ ਦਿੱਤਾ, ਪੋਠੋਹਾਰ ਦੀ ਸੰਗਤੀ ਉਹ ਮੰਨਦੀ ਰਹੀ। ਗੁਜਰਾਤ ਅਤੇ ਜੇਲਮ ਦੇ ਜ਼ਿਲ੍ਹੇ ਹਰੇਕ ਮੰਨਦੇ ਰਹੇ ਸਨ ਗੁਰੂ ਸਾਹਿਬ ਜੀ ਦੇ ਵਾਕ ਨੂੰ। ਭਾਵੇਂ ਤਬਦੀਲੀ ਹੋਣ ਕਰਕੇ ਇੱਧਰ ਆ ਗਏ, ਪਰ ਉਹ ਮਰਿਆਦਾ ਨੂੰ ਕਾਇਮ ਰੱਖਦੇ ਅਤੇ ਜਿੱਥੇ ਵੀ ਰਹਿੰਦੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰਾਂ ਨੇ ਅੱਗ ਦੇ ਉਦਾਲੇ ਲਾਵਾਂ ਨਹੀਂ ਲਈਆਂ ਅਤੇ ਸ਼ਬਦ ਦੀਆਂ ਬਾਣੀ ਦੀਆਂ ਪ੍ਰਕਰਮਾ ਕੀਤੀਆਂ, ਸਦਾ ਵਾਸਤੇ ਗੁਰਮਰਿਆਦਾ ਕਾਇਮ ਕਰ ਦਿੱਤੀ ਕਿ ਅੱਗ ਉਦਾਲੇ ਪ੍ਰਕਰਮਾ ਨਹੀਂ ਕਰਨੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜ਼ਰੂਰ ਕਰਨੀਆਂ ਪ੍ਰਕਰਮਾ।